ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਰਾਗ ਸੂਹੀ ਸ਼ੰਤ ਮਹੱਲਾ ਚੌਥਾ ਘਰ ਤੀਜਾ ਇੱਕੋ ਓਅੰਕਾਰ ਸਤਿਗੁਰ ਪ੍ਰਸਾਦ ਆਵੋ ਸੰਤ ਜਨੋ ਗੁਣ ਗਾਵੈ ਗੋਬਿੰਦ ਕੀਰੇ ਰਾਮ। ਗੁਰਮੁਖ ਮਿਲ ਰਹੀ ਹੈ ਕਰ ਵਾਜੇ ਸ਼ਬਦ ਘਨੇਰੇ ਰਾਮ। ਸ਼ਬਦ ਘਨੇਰੇ ਹਰ ਪ੍ਰਭ ਤੇਰੇ ਤੂੰ ਕਰਤਾ ਸਭ ਥਾਈ ਐਨਸ ਜਪੀ ਸਦਾ ਸਾਲਾਹੀ ਸਾਚ ਸ਼ਬਦ ਲਿਵ ਲਾਈ ਆਮਦਿਨ ਸਹਿਜ ਰਹੇ ਰੰਗ ਰਾਤਾ ਰਾਮ ਨਾਮ ਰਿਤ ਪੂਜਾ। ਨਾਨਕ ਗੁਰਮੁਖ ਏਕ ਪਛਾਣੈ ਅਵਰ ਨਾ ਜਾਣੈ ਦੂਜਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਗੁਰਾਂ ਦੀ ਸਾਜੀ ਨਿਵਾਜੀ ਗੁਰੂ ਰੂਪ ਗੁਰੂ ਸਰੂਪ ਸਤਸੰਗ ਜੀਓ, ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਮਹਾਨ ਬਖਸ਼ਿਸ਼ ਰਹਿਮਤ ਦਾ ਸਤਿਕਾਰ। ਆਪ ਜੀ ਇਸ ਘੋਰ ਕਲਯੁਗ ਦੇ ਸਮੇਂ ਵਿੱਚ ਆਪਣੇ ਘਰਾਂ ਦੇ ਕੰਮਾਂ ਕਾਰਾਂ ਦਾ ਤਿਆਗ ਕਰਕੇ ਆਪਣੇ ਜੀਵਨ ਦੀਆਂ ਘੜੀਆਂ ਨੂੰ ਸਫਲਾ ਕਰਨ ਵਾਸਤੇ ਗੁਰੂ ਚਰਨਾਂ ਵਿੱਚ ਆਏ ਜੁੜੇ ਹੋ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਚਰਨ ਛਣ ਵਿੱਚ ਬੈਠ ਕਰਕੇ ਜਿੱਥੇ ਸੋਦਰ ਦੇ ਪਾਠ ਵਿੱਚ ਹਾਜ਼ਰੀਆਂ ਭਰੀਆਂ ਗੁਰੂ ਕੀ ਬਾਣੀ ਦਾ ਕੀਰਤਨ ਸਰਵਣ ਕੀਤਾ, ਅਰਦਾਸ ਤੋਂ ਉਪਰੰਤ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸੋਢੀ ਸੁਲਤਾਨ ਗਰੀਬ ਨਿਵਾਸ ਜੀ ਨੇ ਜੋ ਪਾਵਨ ਪਵਿੱਤਰ ਉਪਦੇਸ਼ ਹੁਕਮਨਾਮੇ ਦੇ ਰੂਪ ਵਿੱਚ ਬਖਸ਼ਿਸ਼ ਕੀਤਾ, ਉਸ ਦਾ ਸਮੁੱਚਾ ਪਾਠ ਆਪਾਂ ਸਮੂਹ ਸੰਗਤਾਂ ਨੇ ਸਰਵਣ ਕੀਤਾ, ਜੋ 775 ਪੰਨੇ ਉੱਤੇ ਸੂਹੀ ਰਾਗ ਵਿੱਚ ਸ਼ੰਤਾਂ ਦੇ ਸਿਰਲੇਖ ਹੇਠ ਸਤਿਗੁਰਾਂ ਨੇ ਦਰਜ ਕੀਤਾ ਹੈ। ਗੁਰੂ ਮਹਾਰਾਜ ਜੀ ਨੇ 4 ਅੰਕਾਂ ਦਾ ਇਹ ਸ਼ਬਦ ਰਚਿਆ ਔਰ 4 ਅੰਕਾਂ ਵਿੱਚ ਜੋ ਸਾਡੇ ਜੀਵਨ ਦੇ ਜੁਦੇ ਜੁਦੇ ਪਹਿਲੂ ਹਨ ਜਿਨ੍ਹਾਂ ਉੱਤੇ ਪਹਿਰਾ ਦੇਣ ਵਾਸਤੇ ਸਤਿਗੁਰਾਂ ਨੇ ਵਾਰੰਵਾਰ ਗੁਰੂ ਕੀ ਬਾਣੀ ਵਿੱਚ ਤਾਕੀਦ ਕੀਤੀ ਹੈ, ਜਿੱਥੇ ਗੁਰੂ ਮਹਾਰਾਜ ਜੀ ਨੇ ਉਹ ਕਰਮ ਕਰਨ ਵਾਸਤੇ ਪ੍ਰੇਰਣਾ ਦਿੱਤੀ ਹੈ, ਉੱਥੇ ਨਾਲ ਹੀ ਆਖਰੀ ਅੰਕ ਵਿੱਚ ਜਿਹੜਾ ਸੰਸਾਰ ਦਾ ਜਗਿਆਸੂ ਪ੍ਰਭੂ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਦੀ ਹੋਣ ਤੋਂ ਮੁਨਕਰ ਹੋ ਕੇ ਗੁਰੂ ਦੀ ਸ਼ਰਨ ਵਿੱਚ ਆ ਕੇ ਆਪਾ ਸਮਰਪਣ ਕਰਕੇ ਗੁਰਸਿੱਖ ਮੀਤ ਚੱਲੋ ਗੁਰਚਾਲੀ ਦਾ ਧਾਰਨੀ ਨਹੀਂ ਬਣਦਾ, ਆਪਣੇ ਮਨ ਦੀ ਚਾਲੀ ਮਗਰ ਚੱਲਦਾ, ਉਸ ਨੂੰ ਜੋ ਨੁਕਸਾਨ ਹੁੰਦਾ, ਜੋ ਉਸਨੂੰ ਟੋਟਾ ਪੈਂਦਾ, ਘਾਟਾ ਪੈਂਦਾ, ਕਿਵੇਂ ਇਸ ਲੋਕ ਅਤੇ ਪਰਲੋਕ ਦੇ ਵਿੱਚ ਉਹਦੀ ਵਾਪ ਹੁੰਦੀ ਆ, ਉਹਦਾ ਜ਼ਿਕਰ ਵੀ ਕਰਕੇ ਸਤਿਗੁਰਾਂ ਨੇ ਸੁਚੇਤ ਕੀਤਾ ਕਿ ਇਹ ਮਨੁੱਖ ਆਪਣੇ ਜੀਵਨ ਦੀ ਸਫਲਤਾ ਵਾਸਤੇ ਗੁਰ ਕਹਿਆ ਸਾਕਾਰ ਕਮਾਵੋ ਦੇ ਧਾਰਨੀ ਬਣਨਾ ਚਾਹੀਦਾ, ਮਨ ਦੀ ਚਾਲੀ ਦਾ ਤਿਆਗ ਕਰ ਦੇਣਾ ਚਾਹੀਦਾ। ਪਹਿਲੇ ਅੰਕ ਵਿੱਚ ਕਿਉਂਕਿ ਕਾਫੀ ਲੰਬਾ ਸ਼ਬਦ ਹੈ, ਕੇਵਲ ਇੱਕ ਇੱਕ ਅੰਕ ਨੂੰ ਮੁੱਖ ਰੱਖ ਕਰਕੇ ਸੰਖੇਪੀ ਵਿਚਾਰ ਜੋ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਬਲਬੁੱਧੀ ਬਖਸ਼ਿਸ਼ ਕਰਨ, ਉਹ ਸੰਸਾਰ ਗੁਰੂ ਕੇ ਆਸ਼ੇ ਨੂੰ ਸਮਝਣ ਦਾ ਵਿਚਾਰਨ ਦਾ ਯਤਨ ਕਰੀਏ। ਸਭ ਤੋਂ ਪਹਿਲਾਂ ਗੁਰੂ ਮਹਾਰਾਜ ਜੀ ਨੇ ਸੰਤ ਸ਼ਬਦ ਵਰਤ ਕੇ ਸਾਨੂੰ ਸਾਰਿਆਂ ਨੂੰ ਪ੍ਰੇਰਨਾ ਦਿੱਤੀ ਹੈ। ਉਂਝ ਬੇਨਤੀ ਕਰ ਦਈਏ ਕਿਉਂਕਿ ਸੰਤ ਕਿਸੇ ਭੇਖ ਦਾ ਨਾਂ ਨਹੀਂ, ਜੋ ਪਰਮੇਸ਼ੁਰ ਅਕਾਲ ਪੁਰਖ ਵਾਹਿਗੁਰੂ ਦਾ ਸਵਾਸ ਸਵਾਸ ਆਰਾਧਨ ਕਰਦੇ ਆ, ਨਾਮ ਜਪਦੇ ਹਨ, ਉਹਨਾਂ ਨੂੰ ਹੀ ਗੁਰੂ ਮਹਾਰਾਜ ਜੀ ਨੇ ਸੰਤ ਦੀ ਸੰਗਿਆ ਦੇਣਾ ਕੀਤੀ ਹੈ। ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦਾ ਫਰਮਾਨ ਹੈ, ਜਿਨ੍ਹਾਂ ਸਾਸ ਗਰਾਸ ਨਾ ਵਿਸਰੈ ਹਰ ਨਾਮਾ ਮਨ ਮੰਤ, ਧੰਨ ਸੇ ਸੇਈ ਨਾਨਕਾ ਪੂਰਨ ਸੋਈ ਸੰਤ। ਔਰ ਸੰਤ ਨੂੰ ਸ਼ਬਦ ਨੂੰ ਸੰਬੋਧਨ ਕਰਕੇ ਪ੍ਰਥਾਏ ਸਾਖੀ ਮਹਾਂਪੁਰਖ ਬੋਲਦੇ ਸਾਂਝੀ ਸਗਲ ਜਹਾਨੇ, ਸਾਰੇ ਸੰਸਾਰ ਦੀ ਲੁਕਾਈ ਨੂੰ ਉਪਦੇਸ਼ ਸਤਿਗੁਰਾਂ ਨੇ ਬਖਸ਼ਿਸ਼ ਕੀਤਾ ਅਤੇ ਪ੍ਰੇਰਣਾ ਦਿੱਤੀ ਹੈ ਕਿ ਇਹ ਜਗਿਆਸੂ ਜਨੋ, ਇਹ ਗੁਰਮੁਖੋ, ਪ੍ਰਭੂ ਪਰਮੇਸ਼ੁਰ ਅਕਾਲ ਪੁਰਖ ਵਾਹਿਗੁਰੂ ਦੇ ਗੁਣ ਗਾਉਣੇ ਚਾਹੀਦੇ ਆ। ਸਾਰੀ ਗੁਰੂ ਕੀ ਬਾਣੀ ਵਿੱਚ ਪ੍ਰਭੂ ਦੇ ਗੁਣ ਗਾਉਣ ਵਾਸਤੇ ਪ੍ਰੇਰਣਾ ਦਿੱਤੀ ਹੈ, ਪ੍ਰਭੂ ਦਾ ਨਾਮ ਜਪਣ ਵਾਸਤੇ ਸਤਿਗੁਰਾਂ ਨੇ ਹੁਕਮ ਕੀਤਾ। ਸੁੱਤੇ ਸਿੱਧੀ ਸਵਾਲ ਬਣ ਜਾਂਦਾ ਜੇ ਆਪਾਂ ਪ੍ਰਭੂ ਦੇ ਗੁਣ ਗਾਵਾਂਗੇ ਤਾਂ ਆਪਾਂ ਨੂੰ ਪ੍ਰਾਪਤ ਕੀ ਹੋਵੇਗਾ, ਕਿਉਂਕਿ ਸਾਡੀ ਬਾਣੀਆਂ ਬਿਰਤੀ ਆ। ਜੇ ਆਪਾਂ ਕੋਈ ਸਮਾਂ ਜਾਂ ਕੋਈ ਪੂੰਜੀ ਕਿਤੇ ਖਰਚਦੇ ਹਾਂ ਅਤੇ ਨਾਲ ਉਹਦਾ ਲੇਖਾ ਜੋਖਾ ਵੀ ਕਰਦੇ ਹਾਂ, ਇੰਨੇ ਰੁਪਈਏ ਮੈਂ ਖਰਚੇ ਆ, ਇੰਨਾ ਸਮਾਂ ਮੇਰਾ ਇੱਥੇ ਲੱਗਣਾ ਹੈ, ਇੰਨੇ ਸਮੇਂ ਵਿੱਚੋਂ ਇੰਨੀ ਪੂੰਜੀ ਖਰਚਣ ਤੋਂ ਉਪਰੰਤ ਮੈਨੂੰ ਇਸ ਵਿੱਚੋਂ ਪ੍ਰਾਪਤ ਕੀ ਹੋਵੇਗਾ, ਹੋਣਾ ਵੀ ਚਾਹੀਦਾ। ਕਿਉਂਕਿ ਜਿਹੜਾ ਮਨੁੱਖ ਲੇਖਾ ਜੋਖਾ ਨਹੀਂ ਕਰਦਾ ਉਸ ਨੂੰ ਫਿਰ ਬਹੁਤਾ ਲਾਭ ਨਹੀਂ ਮਿਲਦਾ। ਅਤੇ ਜਿਹੜਾ ਇਹ ਸਾਡਾ ਪ੍ਰਸ਼ਨ ਹੈ ਕਿ ਜੇ ਆਪਾਂ ਪ੍ਰਭੂ ਦੇ ਗੁਣ ਗਾਵਾਂਗੇ ਆਪਾਂ ਨੂੰ ਪ੍ਰਾਪਤ ਕੀ ਹੋਵੇਗਾ, ਸਤਿਗੁਰੂ ਗਰੀਬ ਨਿਵਾਸ ਜੀ ਨੇ ਗੁਰੂ ਕੀ ਬਾਣੀ ਵਿੱਚ ਉੱਤਰ ਦੇਣਾ ਕੀਤਾ ਹੈ ਕਿ ਇਹ ਗੁਰਮੁਖ ਜਨੋ, ਜਿੱਥੇ ਸੰਸਾਰ ਦਾ ਸੁੱਖ ਆਤਮਾ ਨੂੰ ਸ਼ਾਂਤੀ ਮਿਲਦੀ ਹੈ, ਸੁੱਤੇ ਸਹਿਦੀ ਮਨੁੱਖ ਦੇ ਸਾਰੇ ਕਾਰਜ ਪੂਰੇ ਹੋ ਜਾਂਦੇ ਆ, ਉੱਥੇ ਗੁਣ ਗਾਉਣ ਦੇ ਨਾਲ ਸਭ ਤੋਂ ਵਿਸ਼ੇਸ਼ ਲਾਭ ਇਹ ਹੁੰਦਾ ਕਿ ਜਨਮ ਜਨਮਾਂਤਰਾਂ ਦੀ ਜੋ ਸਾਡੇ ਅੰਤਸ਼ਕਰਨ ਦੇ ਉੱਤੇ ਮਲੀਨਤਾਈ ਲੱਗੀ ਹੋਈ ਹੈ, ਪਾਪ ਕਰਮਾਂ ਦੇ ਸੰਸਕਾਰਾਂ ਦੇ ਨਾਲ ਸਾਡਾ ਅੰਤਸ਼ਕਰਨ ਕਾਲਾ ਹੋਇਆ, ਇਹ ਕਾਲਖ ਜਿਹੜੀ ਹੈ ਪਾਪਾਂ ਦੀ ਮਲੀਨਤਾਈ ਜਿਹੜੀ ਹੈ ਉਹ ਦੂਰ ਹੋ ਜਾਂਦੀ ਹੈ, ਆਤਮਾ ਸਵੱਛ ਹੋ ਜਾਂਦੀ ਹੈ ਅਤੇ ਪ੍ਰਭੂ ਪਰਮੇਸ਼ਵਰ ਕਾਲ ਪੁਰਖ ਵਾਹਿਗੁਰੂ ਦੇ ਵਿੱਚ ਅਭੇਦਤਾ ਪ੍ਰਾਪਤ ਹੋ ਜਾਂਦੀ ਹੈ। ਸਾਹਿਬਾਂ ਦਾ ਵਚਨ ਹੈ, ਗੁਣ ਗਾਵਤ ਤੇਰੀ ਉਤਰ ਸਮੈਲ, ਬਿਨ ਸਜਾਏ ਹੋਮੈ ਬਿਖ ਫੈਲ। ਗੁਣ ਗਾਉਣ ਦਾ ਸਭ ਤੋਂ ਵੱਡਾ ਲਾਭ ਹੁੰਦਾ ਹੈ, ਆਤਮਾ ਦੀ ਮੈਲ ਉਤਰ ਜਾਂਦੀ ਹੈ ਅਤੇ ਹੋਂ ਹੰਗਤਾ ਹਿਰਦੇ ਵਿੱਚੋਂ ਖਤਮ ਹੋ ਜਾਂਦੀ ਹੈ। ਔਰ ਜਿਹੜਾ ਪ੍ਰਭੂ ਪਰਮੇਸ਼ਵਰ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਜਪਦਾ, ਪਰਮੇਸ਼ਵਰ ਦੇ ਗੁਣ ਗਾਉਂਦਾ, ਹੁਣ ਵੀ ਆਪਾਂ ਨੇ ਗੁਰੂ ਰਾਮਦਾਸ ਸਤਿਗੁਰੂ ਜੀ ਦਾ ਫਰਮਾਨ ਸੋਦਰ ਦੇ ਵਿੱਚ ਪੜ੍ਹਿਆ, ਜਿਨ ਸੇਵਿਆ ਮੇਰਾ ਹਰਜੀ, ਜਿਨ੍ਹਾਂ ਨੇ ਮੇਰੇ ਵਾਹਿਗੁਰੂ ਦਾ ਸਿਮਰਨ ਕੀਤਾ, ਪਰਮੇਸ਼ਵਰ ਅਕਾਲ ਪੁਰਖ ਵਾਹਿਗੁਰੂ ਦੇ ਗੁਣ ਗਾਏ ਆ, ਉਹਨਾਂ ਨੂੰ ਕੀ ਮਿਲਿਆ ਅਤੇ ਹਰ ਹਰ ਰੂਪ ਸਮਾਸੀ, ਹਰੀ ਪਰਮੇਸ਼ਵਰ ਅਕਾਲ ਪੁਰਖ ਵਾਹਿਗੁਰੂ ਦੇ ਵਿੱਚ ਹੀ ਸਮਾ ਜਾਂਦੇ ਆ, ਪਰਮੇਸ਼ਵਰ ਅਕਾਲ ਪੁਰਖ ਵਾਹਿਗੁਰੂ ਦਾ ਅਰੂਪ ਹੀ ਬਣ ਜਾਂਦੇ ਆ। ਜਿੱਥੇ ਇਹ ਗੁਰੂ ਕੀ ਬਾਣੀ ਵਿੱਚ ਸਤਿਗੁਰਾਂ ਨੇ ਗੁਣ ਗਾਉਣ ਦੀ ਮਹਾਨਤਾ ਦਰਸਾਈ ਹੈ, ਉੱਥੇ ਅਗਲੀਆਂ ਪੰਕਤੀਆਂ ਵਿੱਚ ਗੁਰੂ ਮਹਾਰਾਜ ਜੀ ਨੇ ਗੁਣ ਗਾਉਣ ਦੇ ਹੋਰ ਲਾਭ ਦੱਸੇ ਹੈ ਕਿ ਜਿਹੜਾ ਗੁਰਮੁਖ ਬਣ ਕੇ ਪ੍ਰਭੂ ਪਰਮੇਸ਼ਵਰ ਅਕਾਲ ਪੁਰਖ ਵਾਹਿਗੁਰੂ ਦੇ ਗੁਣ ਗਾਉਂਦਾ, ਗੁਰਮੁਖ ਮਿਲ ਰਹੀ ਹੈ, ਘਰ ਵਾਜੇ ਸ਼ਬਦ ਘਨੇਰੇ ਰਾਮ, ਉਹਦੇ ਹਿਰਦੇ ਵਿੱਚ ਘਨੇਰੇ ਦਾ ਭਾਵ ਬਹੁਤ ਜ਼ਿਆਦਾ ਆਨੰਦਦਾਇਕ, ਅਨਹਦ ਸ਼ਬਦਾਂ ਦੀ ਘਨਘੋਰ ਉਹਨੂੰ ਸੁਣਾਈ ਦੇਣ ਲੱਗ ਜਾਂਦੀ ਹੈ, ਭਾਵ ਹਰ ਸਮੇਂ ਉਹ ਐਸੇ ਅਕਹਿ ਰਸ ਦੇ ਵਿੱਚ ਵਿਚਰਦਾ ਹੈ, ਅਨਹਦ ਸ਼ਬਦਾਂ ਦੀ ਘਨਘੋਰ ਨੂੰ ਸੁਣਦਾ ਹੈ, ਪ੍ਰਭੂ ਪਰਮੇਸ਼ਵਰ ਅਕਾਲ ਪੁਰਖ ਵਾਹਿਗੁਰੂ ਦਾ ਸਿਮਰਨ ਅੰਤਸ਼ਕਰਨ ਦੇ ਵਿੱਚ ਉਹਦੇ ਆਪਣੇ ਆਪ ਨਹੀਂ ਹੀ ਹੋਣ ਲੱਗ ਜਾਂਦਾ। ਸਤਿਗੁਰੂ ਕਹਿੰਦੇ ਜਦੋਂ ਐਸੀ ਅਵਸਥਾ ਉਹਦੀ ਬਣ ਜਾਂਦੀ ਹੈ ਫਿਰ ਉਸ ਨੂੰ ਸਾਰਿਆਂ ਵਿੱਚ ਸਭ ਕਰਤਾ ਸਭ ਭੁਗਤਾ ਹੀ ਦੀਦਾ, ਸਾਰਿਆਂ ਵਿੱਚ ਪਰਮਾਤਮਾ ਦੀ ਜੋਤ ਹੀ ਦਿਸਣ ਲੱਗ ਜਾਂਦੀ ਹੈ, ਤੂੰ ਕਰਤਾ ਸਭ ਥਾਏ, ਫਿਰ ਉਹਨੂੰ ਭਿੰਨਤਾ ਨਹੀਂ ਲੱਗਦੀ, ਚਾਹੇ ਉਹ ਅਮੀਰ ਹੈ ਚਾਹੇ ਕੋਈ ਗਰੀਬ ਉਹਦੀ ਨਜ਼ਰ ਵਿੱਚ ਆਉਂਦਾ, ਸਾਰਿਆਂ ਵਿੱਚ ਉਹ ਪਰਮਾਤਮਾ ਦੀ ਜੋਤ ਹੀ ਦੇਖਦਾ ਹੈ। ਜਿਵੇਂ ਸੋਦਰ ਦੇ ਪਾਠ ਵਿੱਚ ਜੋ ਸੋ ਪੁਰਖ ਦੇ ਸਰਲੇਖ ਹੇਠ ਗੁਰੂ ਰਾਮਦਾਸ ਜੀ ਨੇ ਦਰਜ ਕੀਤਾ ਹੈ, ਉਹਦੀ ਅਵਸਥਾ ਕੀ ਬਣ ਜਾਂਦੀ ਹੈ ਅਤੇ ਉਹ ਪੁਕਾਰ ਕੇ ਕਹਿੰਦਾ, ਦਾਤਾ ਇੱਕ ਦਾਤੇ ਇੱਕ ਭਿਖਾਰੀ ਜੀ, ਸਭ ਤੇਰੇ ਜੋਜ ਬਣਾਉਣਾ, ਤੂੰ ਆਪੇ ਦਾਤਾ ਆਪੇ ਭੁਗਤਾ ਜੀ, ਹਾਂ ਤੁਧ ਬਿਨ ਅਵਰ ਨਾ ਜਾਣਾ, ਹੇ ਮਾਲਕ ਮੈਂ ਤੇਰੇ ਤੋਂ ਬਗੈਰ ਕਿਸੇ ਨੂੰ ਜਾਣਦਾ ਹੀ ਨਹੀਂ, ਕਹੋਂ ਪੂਲ ਰਾਜਾ ਹੋਵੇ ਬੈਠਾ, ਕਿਤੇ ਤੂੰ ਰਾਜਾ ਬਣ ਕੇ ਬੈਠਾ, ਕਹੋਂ ਸਿਮਟ ਭਇਓ ਸੰਕਰ ਕੈਠਾ, ਸਗਰੀ ਸ੍ਰਿਸ਼ਟ ਦਿਖਾਏ ਅਚੰਭਵ, ਆਦਿ ਜੁਗਾਦ ਸਰੂਪ ਸੁਜੰਭਵ, ਹੇ ਮਾਲਕ ਹੀ ਸਾਰਾ ਤੇਰਾ ਆਪਣਾ ਹੀ ਖੇਡ ਪਸਾਰਾ ਹੈ, ਕਿਤੇ ਗਰੀਬ ਬਣਿਆ ਕਿਤੇ ਅਮੀਰ ਹੈ, ਕਿਤੇ ਰਾਜਾ ਬਣਿਆ ਕਿਤੇ ਪਰਜਾ ਬਣ ਕੇ ਹੁਕਮ ਮੰਨ ਰਿਹਾ, ਕਿਤੇ ਦਾਦਾ ਬਣ ਕੇ ਦਾਨ ਕਰ ਰਿਹਾ, ਕਿਤੇ ਭਿਖਾਰੀ ਬਣ ਕੇ ਆਪ ਹੀ ਤੂੰ ਮੰਗ ਰਿਹਾ, ਇਹ ਸਾਰਾ ਤੇਰਾ ਆਪਣਾ ਹੀ ਚੋਜ ਹੈ। ਅਤੇ ਉਸ ਨੂੰ ਇਹ ਦ੍ਰਿਸ਼ਟੀ ਆਉਂਦਾ ਜਿਹੜਾ ਗੁਣ ਗਾਵੈ ਗੋਬਿੰਦ ਕੇਰੇ ਦੀ ਕਾਰ ਕਰਦਾ। ਸਤਿਗੁਰੂ ਕਹਿੰਦੇ ਐ ਨਿਸ ਜਪੀ ਸਦਾ ਸਾ ਲਾਹੀ, ਸਾਚ ਸ਼ਬਦ ਲਿਵ ਲਾਈ, ਆਮਦਨ ਸਹਿਜ ਰਹੇ ਰੰਗ ਰਾਤਾ, ਰਾਮ ਨਾਮ ਰਿਧ ਪੂਜਾ, ਨਾਨਕ ਗੁਰਮੁਖ ਏਕ ਪਛਾਣੈ, ਅਵਰ ਨਾ ਦਾਨ ਜਾਣੈ ਦੂਜਾ। ਉਹ ਫਿਰ ਸਤਿਗੁਰੂ ਕਹਿੰਦੇ ਬਾਹਰ ਕਿਸੇ ਪੱਥਰਾਂ ਦੇ ਬਣਾਏ ਹੋਏ ਦੇਵੀ ਦੇਵਤਿਆਂ ਦੀ ਪੂਜਾ ਨਹੀਂ ਕਰਦਾ, ਨਾ ਉਹ ਪਿੱਪਲਾਂ ਨੂੰ ਪਾਣੀ ਪਾਉਂਦਾ, ਨਾ ਉਹ ਮੜੀਆਂ ਮਸਾਣਾ ਉੱਤੇ ਜਾ ਕੇ ਚਿਰਾਗ ਬਾਲਦਾ, ਉੱਥੇ ਕੋਈ ਨਿਆਜ ਦਿੰਦਾ, ਉਹ ਜੇ ਪੂਜਾ ਕਰਦਾ ਤਾਂ ਉਹਦੀ ਪੂਜਾ ਕੀ ਹੁੰਦੀ ਆ? ਸਤਿਗੁਰੂ ਨੇ ਗੁਰੂ ਕੀ ਬਾਣੀ ਵਿੱਚ ਫਰਮਾਨ ਕੀਤਾ ਹੈ, ਕਹਿੰਦੇ ਪੂਜਾ ਕੀਚ ਨਾਮ ਧਿਆਈਆ। ਜਿਹੜਾ ਪਰਮੇਸ਼ੁਰ ਦਾ ਨਾਮ ਜਪਣਾ, ਇਹੀ ਉਸ ਪਰਮਾਤਮਾ ਦੀ ਪੂਜਾ। ਬਿਨ ਨਾਵੈ ਪੂਜ ਨਾ ਹੋਈ, ਨਾਮ ਤੋਂ ਬਗੈਰ ਉਹਦੀ ਹੋਰ ਪੂਜਾ ਕੋਈ ਹੈ ਹੀ ਨਹੀਂ। ਜਿਵੇਂ ਆਪਾਂ ਆਰਤੀ ਦਾ ਪਾਠ ਪੜ੍ਹਦੇ ਹਾਂ, ਸਤਿਗੁਰੂ ਕਹਿੰਦੇ ਲੋਕ ਭਗਤਾਂ ਨੇ ਪ੍ਰਮਾਣ ਕੀਤਾ ਕਿ ਕੋਈ ਦੀਵੇ ਬਾਲ ਕੇ ਆਰਤੀ ਕਰਦਾ, ਕੋਈ ਬੱਤੀਆਂ ਪਾਉਂਦਾ, ਕੋਈ ਪੱਤੇ ਤੋੜ ਕੇ ਆਪਣੇ ਇਸ਼ਟ ਦੇਵ ਨੂੰ ਅਰਪਣ ਕਰਦਾ, ਕੋਈ ਫੁੱਲ ਤੋੜ ਕੇ ਦਿੰਦਾ। ਪਰ ਹੇ ਮਾਲਕ, ਆਪਾਂ ਪੜ੍ਹ ਲਈਏ ਕਿਉਂਕਿ ਸਮਾਂ ਥੋੜ੍ਹਾ। ਨਾਮ ਤੇਰੋ ਆਰਤੀ ਮੱਜਣ ਮੁਰਾਰੇ, ਹਰ ਕੇ ਨਾਮ ਬਿਨ ਝੂਠੇ ਸਗਲ ਪਸਾਰੇ ਰਹਾਓ। ਨਾਮ ਤੇਰੋ ਆਸਨੋ, ਨਾਮ ਤੇਰਾ ਉਰਸਾ, ਨਾਮ ਤੇਰਾ ਕੇਸਰੋ ਲੇ ਛੁਟਕਾਰੇ, ਨਾਮ ਤੇਰਾ ਅੰਬਲਾ, ਨਾਮ ਤੇਰੋ ਚੰਦਨੋ, ਘਸ ਜਪੇ ਨਾਮ ਲੈ ਤੁਝੇ ਕੋ ਚਾਰੇ, ਨਾਮ ਤੇਰਾ ਦੀਰਾ, ਨਾਮ ਤੇਰੋ ਬਾਤੀ, ਨਾਮ ਤੇਰੋ ਤੇਲ ਲੇ ਮਾਹੇ ਪਸਾਰੇ, ਨਾਮ ਤੇਰੇ ਕੀ ਜੋਤ ਲਗਾਈ, ਪਿਓ ਜੀ ਆਰੋ ਭਵਲ ਸੰਗਲਾਰੇ, ਨਾਮ ਤੇਰੋ ਤਾਗਾ, ਨਾਮ ਫੂਲ ਮਾਲਾ, ਭਾਰ ਅਠਾਰਾ ਸਗਲ ਜੁਠਾਰੇ, ਹੇ ਦਾਤਾ ਤੇਰੋ ਕੀਆ ਤੁਝੇ ਕਿਆ ਅਰਪੋ, ਨਾਮ ਤੇਰਾ ਤੂੰ ਹੀ ਚਬਰ ਢੁਲਾਰੇ। ਤਾਂ ਤੇ ਸਾਰਾ ਨਾਮ ਹੀ ਉਹਦੇ ਵਾਸਤੇ ਹੋ ਜਾਂਦਾ। ਉਹ ਫਿਰ ਹਿਰਦੇ ਵਿੱਚ ਕੀ ਕਰਦਾ? ਸਤਿਗੁਰੂ ਕਹਿੰਦੇ ਪਿਆਰ ਵਿੱਚ ਭਿੱਜ ਕੇ ਅੰਨ ਦਿਨ ਸਹਿਜ ਰਹੇ ਰੰਗ ਰਾਤਾ, ਪਿਆਰ ਵਿੱਚ ਭਿੱਜ ਕੇ ਅੰਨ ਦਿਨ ਦਿਨ ਰਾਤ ਸਹਿਜ ਅਵਸਥਾ ਵਿੱਚ ਵਿਚਰਦਾ ਹੈ। ਅਤੇ ਰਾਮ ਨਾਮ ਰਿਧ ਪੂਜਾ, ਉਹਦੀ ਪੂਜਾ ਕੀ ਹੈ? ਪਰਮੇਸ਼ੁਰ ਦਾ ਨਾਮ ਜਪਣਾ। ਅਤੇ ਸਾਰਿਆਂ ਵਿੱਚ ਇੱਕ ਅਕਾਲ ਪੁਰਖ ਵਾਹਿਗੁਰੂ ਦੀ ਜੋਤ ਨੂੰ ਹੀ ਉਹ ਵੇਖਦਾ ਹੈ, ਅਤੇ ਉਹਨੂੰ ਕਿਹੋ ਜਿਹਾ ਅਨੁਭਵ ਹੋ ਜਾਂਦਾ, ਉਹਦੀ ਬਿਰਤੀ ਕਿਹੋ ਜਿਹੀ ਬਣ ਜਾਂਦੀ ਹੈ। ਅਤੇ ਉਹ ਪੁਕਾਰ ਕੇ ਕਹਿੰਦਾ ਸਭ ਮੈਂ ਰੱਬ ਰਹਿਆ, ਸੋ ਪ੍ਰਭ ਅੰਤਰ ਜਾਮੀ ਰਾਮ। ਇਹ ਸਾਰਿਆਂ ਵਿੱਚ ਮੇਰਾ ਅੰਤਰਜਾਮੀ ਪਰਮੇਸ਼ੁਰ ਅਕਾਲ ਪੁਰਖ ਵਾਹਿਗੁਰੂ ਹੀ ਰਮਿਆ ਹੋਇਆ ਹੈ। ਉਹ ਘੱਟ ਘੱਟ ਮੈਂ ਹਰ ਜੂ ਵਸੈ ਸੰਤਨ ਕਹਿਓ ਪੁਕਾਰ। ਭਾਵੇਂ ਉਹ ਰਮਿਆ ਹੋਇਆ ਤਾਂ ਸਾਰਿਆਂ ਵਿੱਚ ਪਹਿਲਾਂ ਹੀ ਹੈ, ਪਰ ਉਸਨੂੰ ਦ੍ਰਿਸ਼ਟੀ ਆਉਣ ਲੱਗ ਜਾਂਦਾ। ਅਤੇ ਦ੍ਰਿਸ਼ਟੀ ਕਿਵੇਂ ਆਉਂਦਾ? ਕੋਈ ਗੱਲਾਂ ਬਾਤਾਂ ਦੇ ਨਾਲ ਨਹੀਂ ਆਉਂਦਾ, ਨਾ ਕੋਈ ਹੋਰ ਕਰਮ ਕਾਂਡ ਦੇ ਨਾਲ ਆਉਂਦਾ। ਸਤਿਗੁਰੂ ਕਹਿੰਦੀ ਉਹਦੀ ਜੋਤ ਤਾਂ ਪ੍ਰਗਟ ਹੁੰਦੀ ਹੈ ਜਦੋਂ ਜਗਿਆਸੂ, ਜਦੋਂ ਗੁਰੂ ਕਾ ਸਿੱਖ ਗੁਰੂ ਕੀ ਸਿੱਖਿਆ ਜੋ ਗੁਰੂ ਗ੍ਰੰਥ ਸਾਹਿਬ ਵਿੱਚ ਦਿੱਤੀ ਹੈ ਇਸ ਦਾ ਧਾਰਨੀ ਬਣ ਜਾਂਦਾ। ਹੁਣ ਵੀ ਆਪਾਂ ਨੇ ਪੜ੍ਹਿਆ ਬਾਣੀ ਤਾਂ ਉਹੀ ਆ, ਗੁਰ ਸਾਖੀ ਜੋਤ ਪ੍ਰਗਟ ਹੋਏ। ਗੁਰੂ ਦੀ ਸਿੱਖਿਆ ਉੱਤੇ, ਸਾਖੀ ਦਾ ਭਾਵ ਸਿੱਖਿਆ ਉੱਤੇ ਚੱਲਣ ਦੇ ਨਾਲ ਹਿਰਦੇ ਵਿੱਚੋਂ ਪ੍ਰਭੂ ਪਰਮੇਸ਼ੁਰ ਅਕਾਲ ਪੁਰਖ ਵਾਹਿਗੁਰੂ ਦੀ ਜੋਤ ਪ੍ਰਗਟ ਹੋ ਜਾਂਦੀ ਹੈ। ਉਹ ਪਰਮਾਤਮਾ ਰਮਿਆ ਤਾਂ ਸਾਰਿਆਂ ਵਿੱਚ ਪਹਿਲਾਂ ਹੀ ਹੈ, ਜਿਵੇਂ ਸਤਿਗੁਰੂ ਪੰਜਵੇਂ ਪਾਤਸ਼ਾਹ ਜੀ ਨੇ ਪ੍ਰਮਾਣ ਕੀਤਾ ਹੈ। ਕਹਿੰਦੇ ਜਿਸ ਤਰ੍ਹਾਂ ਲੱਕੜਾਂ ਵਿੱਚ ਅੱਗ ਹੈ, ਦੁੱਧ ਦੇ ਵਿੱਚ ਘਿਓ ਹੈ, ਪਰ ਆਪਾਂ ਨੂੰ ਦ੍ਰਿਸ਼ਟੀ ਨਹੀਂ ਆਉਂਦਾ, ਆਪਾਂ ਦੇਖ ਨਹੀਂ ਸਕਦੇ। ਸਗਲ ਬਨਸਪਤ ਮਹਿ ਬਹਿ ਸੰਤਰ, ਸਗਲ ਦੂਧ ਮੈਂ ਘੀਆ, ਊਚ ਨੀਚ ਮੈਂ ਜੋਤ ਸਮਾਣੀ, ਘੱਟ ਘੱਟ ਮਾਧੋ ਜੀਆ। ਜੇ ਇਸ ਜੋਤ ਨੂੰ ਪ੍ਰਗਟ ਕਰਨਾ ਹੈ ਤਾਂ ਗੁਰੂ ਦੀ ਸਿੱਖਿਆ ਦੇ ਧਾਰਨੀ ਬਣ ਕਰਕੇ ਫਿਰ ਇਹ ਪ੍ਰਭੂ ਦੀ ਜੋਤ ਪ੍ਰਗਟ ਹੋ ਜਾਂਦੀ ਹੈ। ਅਤੇ ਉਹ ਪੁਕਾਰ ਕੇ ਕਹਿ ਦਿੰਦਾ ਸਭ ਮੈਂ ਜੋਤ, ਜੋਤ ਹੈ ਸੋਏ, ਤਿਸਦੈ ਚਾਨਣ ਸਭ ਮੈਂ ਚਾਨਣ ਹੋਏ। ਅੱਖਾਂ ਹੁਣ ਵੇਖਦੀਆਂ, ਅੱਖਾਂ ਨਹੀਂ ਵੇਖਦੀਆਂ, ਇਹ ਪ੍ਰਭੂ ਦੀ ਜੋਤ ਵੇਖ ਰਹੀ ਆ। ਸਾਡੇ ਕੰਨ ਨਹੀਂ ਸੁਣ ਰਹੇ, ਪ੍ਰਭੂ ਦੀ ਜੋਤ ਸਾਡੇ ਅੰਦਰ ਸੁਣ ਰਹੀ ਆ। ਜੇ ਸਾਡੇ ਕੰਨ ਸੁਣਦੇ ਹੋਣ ਜਾਂ ਅੱਖਾਂ ਦੇਖਦੀਆਂ ਹੋਣ, ਤਾਂ ਅੱਖਾਂ ਤਾਂ ਨਾਲ ਹੀ ਹੁੰਦੀਆਂ ਜਿਸ ਵੇਲੇ ਪਰਮਾਤਮਾ ਦੀ ਜੋਤ ਵਿੱਚੋਂ ਨਿਕਲ ਜਾਂਦੀ ਹੈ। ਅੱਖਾਂ ਨਾਲ ਹੁੰਦੀਆਂ ਹੋਈਆਂ ਸਰੀਰ ਦੇ ਵੇਖ ਨਹੀਂ ਸਕਦੀਆਂ, ਕੰਨ ਨਾਲ ਹੁੰਦੇ ਆ, ਜਿੰਨੀਆਂ ਮਰਜ਼ੀ ਆਵਾਜ਼ਾਂ ਮਾਰੋ ਕੋਈ ਸੁਣਦਾ ਨਹੀਂ। ਤਾਂ ਤਾਂ ਸਤਿਗੁਰੂ ਕਹਿੰਦੇ ਸਾਰਾ ਖੇਡ ਪਸਾਰਾ ਇਹ ਜੋਤ ਦਾ ਹੀ ਹੈ। ਸਤਿਗੁਰੂ ਕਹਿੰਦੇ ਫਿਰ ਉਹ ਸਾਰਿਆਂ ਵਿੱਚ ਪ੍ਰਭੂ ਦੀ ਜੋਤ ਹੀ ਦੇਖਦਾ। ਫਿਰ ਉਹ ਤਾਂ ਕਹਿੰਦਾ ਜਾਣੋ ਜੋਤ, ਨਾ ਪੁੱਛੋ ਜਾਤੀ, ਆਗੇ ਜਾਤ ਨਾ ਹੈ। ਨਾ ਉਹ ਕਿਸੇ ਦੀ ਜਾਤ ਪੁੱਛਦਾ, ਕਿਹੜੀ ਜਾਤ ਦੇ ਨਾਲ ਸੰਬੰਧ ਰੱਖਦਾ, ਨਾ ਉਹ ਕਿਸੇ ਦਾ ਵਰਣ ਪੁੱਛਦਾ, ਨਾ ਦੇਸ਼ ਦਾ ਕੋਈ ਵੰਡੀਆਂ ਪਾਉਂਦਾ। ਉਹ ਤਾਂ ਸਮਝਦਾ ਕਿ ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਫਿਰ ਉਹਨੂੰ ਤਾਂ ਜੋ ਦਿਸੈ ਸੋ ਤੇਰਾ ਰੂਪ, ਸਾਰਿਆਂ ਵਿੱਚ ਪਰਮਾਤਮਾ ਦਾ ਰੂਪ ਹੀ ਦਿਸਦਾ। ਭਾਈ ਘਨੱਈਆ ਜੀ ਦੀ ਸਾਖੀ ਤੁਹਾਡੇ ਸਾਹਮਣੇ ਹੀ ਆ। ਮਹਾਂਪੁਰਖਾਂ ਦੇ ਜੀਵਨ ਐਸੇ ਆਉਂਦੇ ਆ, ਚੋਰ ਆ ਗਿਆ ਸਮਾਨ ਲੈ ਗਿਆ ਤਾਂ ਵੀ ਕੋਈ ਫਰਕ ਨਹੀਂ, ਔਰ ਰਬੜ ਦਿਖਾਈ ਹੈ ਕਹਿਣ ਲੱਗੇ ਸਾਡਾ ਕੋਈ ਚੋਰ ਨਹੀਂ, ਕੋਈ ਲੋੜਵੰਦ ਆਇਆ ਉਹ ਲੈ ਗਿਆ, ਜਿਹਨੂੰ ਲੋੜ ਨਹੀਂ ਹੁੰਦੀ ਉਹ ਉੱਥੇ ਦੇ ਜਾਂਦਾ। ਕਹਿਣ ਤੋਂ ਭਾਵ ਸਾਰਿਆਂ ਵਿੱਚ ਬ੍ਰਹਮ ਦਾ ਹੀ ਰੂਪ ਦੇਖਦੇ ਆ। ਸਭ ਮੈਂ ਰੱਬ ਰਹਿਆ ਸੋ ਪ੍ਰਭ ਅੰਤਰ ਜਾਮੀ ਰਾਮ, ਗੁਰ ਸ਼ਬਦ ਰਵੈ ਰੱਬ ਰਹਿਆ ਸੋ ਪ੍ਰਭ ਮੇਰਾ ਸਵਾਮੀ ਰਾਮ। ਉਹ ਜਿਹੜਾ ਰਮਿਆ ਹੋਇਆ ਪਰਮਾਤਮਾ ਹੈ, ਗੁਰੂ ਦੇ ਸ਼ਬਦ ਵਿੱਚ ਵੀ ਉਹਦੀ ਓਨੀ ਹੀ ਹੋਂਦ ਹੈ। ਔਰ ਜਿਵੇਂ ਨਾਮ ਅਤੇ ਨਾਮੀ ਭੇਦ ਹੁੰਦੇ ਆ, ਜਿਵੇਂ ਆਪਾਂ ਸੰਸਾਰ ਵਿੱਚ ਨਾਮ ਦੀ ਮਹਾਨਤਾ ਦੱਸਣੀ ਹੋਵੇ ਬਹੁਤ ਵੱਡਾ ਵਿਸ਼ਾ ਹੈ। ਸਤਿਗੁਰੂ ਕਹਿੰਦੇ ਜਿੰਨੇ ਨਾਮੀ ਦੇ ਵਿੱਚ ਗੁਣ ਹੈ ਉਹ ਸਾਰਾ ਕੁਛ ਹੀ ਨਾਮ ਵਿੱਚ ਸਮਾਇਆ ਹੋਇਆ। ਨਾਮੀ ਅਤੇ ਨਾਮ ਓਤ ਪੋਤ ਹੈ। ਜਿਵੇਂ ਆਪਾਂ ਕਿਸੇ ਮਨੁੱਖ ਦਾ ਨਾਮ ਲਈਏ, ਉਹਦਾ ਨਾਮ ਲੈਂਦੇ ਹਾਂ, ਉਹਦਾ ਸਰੂਪ, ਉਹਦਾ ਆਕਾਰ, ਉਹਦਾ ਸੁਭਾਅ, ਉਹਦੇ ਗੁਣ, ਉਹਦਾ ਹੁਲੀਆ, ਜੋ ਕੁਛ ਵੀ ਉਹਦਾ ਹੈ ਸਾਰਾ ਸਾਹਮਣੇ ਆ ਜਾਂਦਾ ਉਹ ਇੱਕ ਨਾਂ ਦੇ ਵਿੱਚ। ਇਸੇ ਪ੍ਰਕਾਰ ਉਹ ਪਰਮੇਸ਼ੁਰ ਅਕਾਲ ਪੁਰਖ ਵਾਹਿਗੁਰੂ ਦਾ ਜਿਹੜਾ ਸਾਰੀ ਧਰਤੀ ਆਕਾਸ਼ ਖੰਡਾਂ ਬ੍ਰਹਿਮੰਡਾਂ ਦਾ ਕਰਤਾ ਹੈ, ਸਤਿਗੁਰੂ ਕਹਿੰਦੇ ਉਹ ਪਰਮੇਸ਼ੁਰ ਅਕਾਲ ਪੁਰਖ ਵਾਹਿਗੁਰੂ ਜਿਹੜਾ ਹੈ ਉਹ ਨਾਮ ਵਿੱਚ ਗੁਰੂ ਦੇ ਸ਼ਬਦ ਵਿੱਚ ਸਮਾਇਆ ਹੋਇਆ ਹੈ। ਅਤੇ ਜਿਹੜਾ ਗੁਰੂ ਦੇ ਸ਼ਬਦ ਦੀ ਓਟ 'ਤੇ ਆਸਰਾ ਲੈ ਲੈਂਦਾ, ਫਿਰ ਇਹ ਸ਼ਬਦ ਵਿੱਚੋਂ ਹੀ ਪ੍ਰਭੂ ਪਰਮੇਸ਼ੁਰ ਅਕਾਲ ਪੁਰਖ ਵਾਹਿਗੁਰੂ ਪ੍ਰਗਟ ਹੋ ਜਾਂਦਾ ਹੈ। ਸਤਿਗੁਰੂ ਕਹਿੰਦੇ ਗੁਰਮਤ ਸੱਜ ਪਾਈਐ ਸਹਿਜ ਸਮਾਈਐ ਕਿਸ ਵੇਲੇ ਅਵਰ ਨਾ ਕੋਈ, ਬਸ ਰਸਤਾ ਹੈ ਉਸ ਨੂੰ ਪਾਉਣ ਦਾ ਇੱਕੋ, ਉਹ ਕੀ ਹੈ ਗੁਰੂ ਦੀ ਮਤ। ਤਦ ਹੀ ਸਤਿਗੁਰਾਂ ਨੇ ਵਾਰੰਵਾਰ ਪ੍ਰੇਰਨਾ ਦਿੱਤੀ ਹੈ, ਕਹਿੰਦੇ ਗੁਰ ਕੀ ਮਤ ਤੂੰ ਲੇ ਆਨੇ, ਭਗਤ ਬਿਨਾਂ ਬਹੁ ਡੂਬੇ ਸਿਆਣੇ। ਕਿਉਂਕਿ ਦੋ ਚਾਲੀਆਂ ਹਨ, ਇੱਕ ਹੈ ਚਾਲੀ ਮਨ ਦੀ, ਦੂਜੀ ਹੈ ਗੁਰੂ ਦੀ ਚਾਲੀ। ਜਿਹੜਾ ਗੁਰੂ ਦੀ ਚਾਲੀ ਉੱਤੇ ਚੱਲਦਾ ਹੈ ਸਤਿਗੁਰੂ ਕਿੰਨਾ ਉਹਨੂੰ ਪਿਆਰ ਦਿੰਦੇ ਆ। ਸਤਿਗੁਰੂ ਕਹਿੰਦੇ ਉਹ ਸਾਡਾ ਮਿੱਤਰ ਹੈ, ਉਹ ਸਾਡਾ ਭਰਾ ਹੈ, ਉਹ ਸਾਡਾ ਰਿਸ਼ਤੇਦਾਰ ਹੈ, ਉਹ ਸਾਡਾ ਸੰਬੰਧੀ ਹੈ, ਸਾਡੇ ਸਾਰੇ ਰਿਸ਼ਤੇ ਉਹਦੇ ਨਾਲ ਹੈ। ਸੋ ਸਿੱਖ ਸਖਾ ਬੰਧ ਪਹਿ ਭਾਈ ਜੇ ਗੁਰ ਕੇ ਭਾਣੇ ਵਿੱਚ ਆਵੇ। ਜਿਹੜਾ ਮਨ ਦੇ ਪਿੱਛੇ ਲੱਗ ਕੇ ਚੱਲਦਾ, ਮਨ ਦੀ ਚਾਲੀ ਦਾ ਧਾਰਨੀ ਹੈ, ਕਹਿੰਦੇ ਆਪਣੇ ਭਾਣੇ ਜੋ ਚੱਲੇ ਭਾਈ ਵਿਛੜ ਚੋਟਾਂ ਖਾਵੇ। ਸਵਾਏ ਉਹਨੂੰ ਚੋਟਾਂ ਦਾ ਭਾਵ ਦੁੱਖਾਂ ਦੀਆਂ ਚੋਟਾਂ ਸਹਾਰਦਾ, ਔਰ ਗੁਰੂ ਤੋਂ ਉਹਦਾ ਵਿਛੋੜਾ ਪੈ ਜਾਂਦਾ। ਸਤਿਗੁਰੂ ਕਹਿੰਦੇ ਚੋਣ ਹੁਣ ਤੁਸੀਂ ਕਰਨੀ ਹੈ ਕਿ ਗੁਰੂ ਦੀ ਚਾਲੀ ਉੱਤੇ ਚੱਲਣਾ ਜਾਂ ਗੁਰੂ ਤੋਂ ਵਿਛੜ ਕੇ ਦੁੱਖਾਂ ਦੀਆਂ ਚੋਟਾਂ ਨੂੰ ਸਹਾਰਨਾ। ਕੋਈ ਵੀ ਮਨੁੱਖ ਸੰਸਾਰ ਵਿੱਚ ਦੁੱਖ ਨਹੀਂ ਚਾਹੁੰਦਾ। ਜੇ ਦੁੱਖ ਨਹੀਂ ਚਾਹੁੰਦਾ, ਸਤਿਗੁਰੂ ਕਹਿੰਦੇ ਫਿਰ ਮਨ ਕੀ ਮਤ ਤਿਆਗੋ ਰੇ ਮਨ, ਹੇ ਮੇਰੇ ਮਨ ਫਿਰ ਮਨ ਦੀ ਮਤ ਦਾ ਤਿਆਗ ਦੇ। ਔਰ ਜੇ ਤੂੰ ਮਨ ਦੀ ਮਤ ਦਾ ਤਿਆਗ ਕਰ ਦੇਵੇਂਗਾ, ਇਹ ਜਗਿਆਸੂ ਗੁਰੂ ਦੀ ਮਤ ਨੂੰ ਗ੍ਰਹਿਣ ਕਰ ਲਵੇਗਾ, ਗੁਰਸਿੱਖ ਮੀਤ ਚੱਲੋ ਗੁਰਚਾਲੀ ਦਾ ਧਾਰਨੀ ਬਣ ਜਾਵੇਗਾ। ਗੁਰ ਕਹਿਆ ਸਾਕਾਰ ਕਮਾਵਤ ਅਨੁਸਾਰ ਆਪਣਾ ਜੀਵਨ ਪ੍ਰਾਪਤ ਕਰ ਬਣਾ ਲਵੇਗਾ। ਫਿਰ ਕਰਕ ਸਤਿਗੁਰੂ ਕਹਿੰਦੇ ਤੂੰ ਸੱਚ ਨੂੰ ਪ੍ਰਾਪਤ ਕਰ ਲਵੇਂਗਾ, ਕਿਉਂਕਿ ਗੁਰਮਤ ਸੱਚ ਪਾਈਏ। ਗੁਰਮਤ ਉੱਤੇ ਚੱਲਣ ਦੇ ਨਾਲ ਸੱਚੇ ਵਾਹਿਗੁਰੂ ਦੀ ਪ੍ਰਾਪਤੀ ਹੋ ਜਾਂਦੀ ਹੈ, ਅਤੇ ਸਹਿਜ ਸਮਾਈਏ ਸਹਿਜ ਅਵਸਥਾ ਦੀ ਪ੍ਰਾਪਤੀ ਹੋ ਜਾਂਦੀ ਹੈ, ਪ੍ਰਭੂ ਵਿੱਚ ਅਭੇਦਤਾ ਮਿਲ ਜਾਂਦੀ ਹੈ, ਫਿਰ ਦ੍ਰਿਸ਼ਟੀ ਐਸੀ ਬਣ ਜਾਂਦੀ ਹੈ ਤਿਸ ਬਿਨ ਅਵਰ ਨਾ ਕੋਈ, ਉਸ ਪ੍ਰਭੂ ਤੋਂ ਬਗੈਰ ਹੋਰ ਕੋਈ ਦੀਦਾ ਹੀ ਨਹੀਂ, ਸਾਰਿਆਂ ਵਿੱਚ ਮਾਲਕ ਹੀ ਦਿਸਦਾ ਹੈ। ਸਹਿਜੇ ਗੁਣ ਗਾਵਾਂ ਜੇ ਪ੍ਰਭਾਵਾਂ ਆਪੇ ਮੈ ਲਏ ਮਲਾਏ। ਇਹ ਵੀ ਕੋਈ ਜ਼ੋਰ ਦਾ ਵਿਸ਼ਾ ਨਹੀਂ, ਜ਼ੋਰ ਨਾ ਸੁਰਤੀ ਗਿਆਨ ਵਿਚਾਰ, ਜ਼ੋਰ ਨਾ ਜੁਗਤੀ ਛੁੱਟਿਆ ਸੰਸਾਰ। ਔਰ ਇਸ ਗੁਰੂ ਦੀ ਮਤ ਨੂੰ ਲੈਣ ਵਾਸਤੇ ਪੁਕਾਰ ਕਰਨੀ ਹੈ, ਦਾਤਾ ਹਮ ਅੰਧਲੇ ਅੰਧ ਵਿਖੈ ਵਿਖਰਾਤੇ, ਕਿਉਂ ਚੱਲੈ ਗੁਰ ਚਾਲੀ, ਸਤਿਗੁਰ ਦਇਆ ਕਰੇ ਸੁਖਦਾਤਾ ਹਮ ਲਾਵੈ ਆਪਨ ਪਾਲੀ। ਆਪ ਹੀ ਦਾਤਾ ਕਿਰਪਾ ਕਰੋ, ਸਾਨੂੰ ਆਪਣੇ ਇਸ ਗੁਰਮਤ ਗਾਡੀ ਰਾਹ ਦੇ ਧਾਰਨੀ ਬਣਾ ਲਵੋ। ਜੋ ਪ੍ਰਭ ਸਬਦੇ ਸੋ ਪ੍ਰਭ ਸਬਦੇ ਜਾਪੇ ਐਨਸ ਨਾਮ ਤੇ ਆਏ। ਜਿਹੜਾ ਪ੍ਰਭੂ ਪਰਮੇਸ਼ੁਰ ਅਕਾਲ ਪੁਰਖ ਵਾਹਿਗੁਰੂ ਦੇ ਗੁਣ ਗਾਉਂਦਾ, ਸਤਿਗੁਰੂ ਕਹਿੰਦੇ ਫਿਰ ਉਹਦਾ ਸਹਿਜ ਅਵਸਥਾ ਦੀ ਉਸਨੂੰ ਪ੍ਰਾਪਤੀ ਹੋ ਜਾਂਦੀ ਹੈ। ਤੀਸਰੇ ਅੰਕ ਵਿੱਚ ਗੁਰੂ ਮਹਾਰਾਜ ਜੀ ਨੇ ਇਹ ਸੰਸਾਰ ਦੀ ਗੱਲ ਕੀਤੀ ਹੈ, ਇਹ ਜਗੋ ਦੁੱਤਰ ਮਨਮੁਖ ਪਾਰ ਨਾ ਪਾਈ ਰਾਮ, ਅੰਤਰੇ ਹਉਮੈ ਮਮਤਾ ਕਾਮ ਕ੍ਰੋਧ ਚਿਤਰਾਈ ਰਾਮ। ਸਤਿਗੁਰੂ ਕਹਿੰਦੇ ਸੰਸਾਰ ਜਿਹੜਾ ਇਹ ਇੱਕ ਬੜਾ ਦੁੱਤਰ ਭਾਵ, ਸਤਰਨਾ ਬਹੁਤ ਔਖਾ। ਕਿਤੇ ਗੁਰੂ ਮਹਾਰਾਜ ਜੀ ਨੇ ਇਸ ਨੂੰ ਤਿਤ ਸਰਵਰੜੇ ਪਹੀਲੇ ਨਿਵਾਸਾ, ਇਹਦੇ ਵਿੱਚ ਕੀ ਕੁਛ ਹੈ, ਪੰਕਜ ਮੋਹ ਪੱਗ ਨਹੀਂ ਚੱਲ, ਹਮ ਦੇਖਾ ਤਾਂ ਡੂਬੀ ਅਲੇ ਮਨ ਇੱਕ ਨਾ ਚੇਤ ਸਮੂੜ ਮਨਾ। ਇਹ ਐਸਾ ਸੰਸਾਰ ਸਮੁੰਦਰ ਹੈ, ਸਤਿਗੁਰੂ ਕਹਿੰਦੇ ਜਿਵੇਂ ਪ੍ਰਤੱਖ ਸਮੁੰਦਰ ਦੇ ਵਿੱਚ ਬੜਬੜੀਆਂ ਬੇਲ ਮੱਛੀਆਂ ਬੜੇ ਬੜੇ ਮਗਰਮੱਛ ਹੁੰਦੇ ਆ। ਇਸੇ ਪ੍ਰਕਾਰ ਸੰਸਾਰ ਜਿਹੜਾ ਹੈ ਇਹ ਵੀ ਇੱਕ ਬਹੁਤ ਵੱਡਾ ਸਰ ਹੈ, ਸਮੁੰਦਰ ਹੈ, ਇਹਦੇ ਵਿੱਚ ਮੋਹ ਦਾ ਚਿੱਕੜ ਹੈ, ਕਾਮ ਕਰੋ ਲੋਹ ਮੋਹ ਹੰਕਾਰ ਵਰਗੇ ਮਗਰਮੱਛ ਹੈ, ਆਸਾ ਤ੍ਰਿਸ਼ਨਾ ਵਰਗੀਆਂ ਬੇਲ ਮੱਛੀਆਂ ਹਨ। ਇਹਨਾਂ ਵਿੱਚੋਂ ਮਨੁੱਖ ਆਪ ਨਹੀਂ ਲੰਘ ਸਕਦਾ। ਜਿਵੇਂ ਸੰਸਾਰ ਨੂੰ ਸਮੁੰਦਰ ਨੂੰ ਪਾਰ ਕਰਨਾ ਹੋਵੇ ਤਾਂ ਮਨੁੱਖ ਤਰ ਕੇ ਨਹੀਂ ਲੰਘ ਸਕਦਾ, ਸਮੁੰਦਰ ਦਾ ਵਿੱਚੋਂ ਲੰਘਣ ਵਾਸਤੇ ਜਹਾਜ਼ ਦਾ ਸਹਾਰਾ ਲੈਣਾ ਪੈਂਦਾ। ਇਸੇ ਪ੍ਰਕਾਰ ਮਨੁੱਖ ਨੂੰ ਗੁਰੂ ਦੇ ਦਿੱਤੇ ਹੋਏ ਗੁਰਮੰਤਰ ਦੇ ਨਾਮ ਦਾ ਸਹਾਰਾ ਲੈਣਾ ਪੈਂਦਾ, ਜਿਸ ਨੂੰ ਗੁਰੂ ਮਹਾਰਾਜ ਜੀ ਨੇ ਜਹਾਜ਼ ਲਿਖਣਾ ਕੀਤਾ। ਰੋਜ਼ ਆਪਾਂ ਪੜ੍ਹਦੇ ਹਾਂ ਵਾਹਿਗੁਰੂ ਨਾਮ ਜਹਾਜ਼ ਹੈ, ਚੜ੍ਹੇ ਸੋ ਉਤਰੇ ਪਾਰ, ਜੋ ਸ਼ਰਧਾ ਕਰਸਾਮ ਸੇਮਦੇ ਗੁਰ ਪਾਰ ਉਤਾਰਨ ਹਾਰ। ਔਰ ਨਾਲ ਗੁਰੂ ਨੇ ਇਹ ਵੀ ਚੇਤਾਵਨੀ ਦਿੱਤੀ ਹੈ, ਕਹਿੰਦੇ ਬੋਹੇ 'ਤੇ ਚੜ੍ਹੋ ਜਾਂ ਆਵੇ ਵਾਰ। ਇਹ ਗੁਰਮੁਖ ਪਿਆਰਿਓ, ਜਦੋਂ ਤੁਹਾਡੀ ਵਾਰੀ ਆਵੇ ਤਾਂ ਫਿਰ ਉਸ ਸਮੇਂ ਜਹਾਜ਼ੇ ਚੜ੍ਹ ਜਾਣਾ ਚਾਹੀਦਾ। ਜਿਵੇਂ ਕਿਸੇ ਮਨੁੱਖ ਨੇ ਜਹਾਜ਼ ਦੀ ਟਿਕਟ ਵੀ ਲਈ ਹੋਈ ਹੋਵੇ, ਜਹਾਜ਼ ਵੀ ਤਿਆਰ ਹੋਵੇ, ਪਰ ਉਹ ਜਹਾਜ਼ ਦੇ ਉੱਤੇ ਨਾ ਚੜ੍ਹੇ, ਫਿਰ ਨਾ ਤਾਂ ਟਿਕਟ ਦਾ ਕਸੂਰ ਹੈ ਨਾ ਜਹਾਜ਼ ਦਾ ਕਸੂਰ ਹੈ, ਕਿਉਂਕਿ ਉਸਨੇ ਸਮੇਂ ਦੇ ਨਾਲ ਉੱਡ ਜਾਣਾ। ਕਸੂਰ ਫਿਰ ਉਸ ਮਨੁੱਖ ਦਾ ਗਿਣਿਆ ਜਾਂਦਾ ਜਿਹੜਾ ਨਹੀਂ ਚੜ੍ਹਿਆ। ਇਸ ਕਰਕੇ ਸਤਿਗੁਰੂ ਕਹਿੰਦੇ ਬੋਹੇ ਤਾਂ ਚੜ੍ਹੋ ਜਾਂ ਆਵੇ ਬਾਰ। ਹੁਣ ਪਰਮੇਸ਼ੁਰ ਅਕਾਲ ਪੁਰਖ ਵਾਹਿਗੁਰੂ ਨੇ ਮਨੁੱਖਾ ਜਨਮ ਦੀ ਟਿਕਟ ਵੀ ਦਿੱਤੀ ਆ, ਸਮਾਂ ਦਿੱਤਾ, ਔਰ ਗੁਰੂ ਨੇ ਨਾਮ ਰੂਪੀ ਜਹਾਜ਼ ਵੀ ਸਾਨੂੰ ਬਖਸ਼ਿਸ਼ ਕੀਤਾ। ਹੁਣ ਆਪਾਂ ਜੇ ਰਹਿ ਗਏ, ਇਸ ਜਹਾਜ਼ ਦਾ ਪੱਲਾ ਨਾ ਫੜਿਆ, ਜਹਾਜ਼ ਦਾ ਆਸਰਾ ਨਾ ਲਿਆ, ਫਿਰ ਕੀ ਹੋਏਗਾ? ਉਹਦਾ ਅਸਰ ਵੀ ਗੁਰੂ ਨਾਨਕ ਪਾਤਸ਼ਾਹ ਜੀ ਨੇ ਅਗਲੀ ਪੰਕਤੀ ਵਿੱਚ ਨਿਰੂਪਣ ਕੀਤਾ ਹੈ। ਕਹਿੰਦੇ ਠਾਕੇ ਬੋਹਿਥ ਦਰਗੈ ਮਾਰ। ਠਾਕੇ ਦਾ ਭਾਵ ਜਿਹੜੇ ਰਹਿ ਜਾਣਗੇ, ਜਹਾਜ਼ 'ਤੇ ਨਹੀਂ ਚੜ੍ਹਨਗੇ, ਉਹਨਾਂ ਦੇ ਨਾਲ ਕੀ ਅਸਰ ਹੋਵੇਗਾ? ਦਰਗੈ ਮਾਰ, ਉਹਨਾਂ ਨੂੰ ਦਰਗਾਹ ਵਿੱਚ ਮਾਰ ਪਵੇਗੀ। ਪੁੱਛਿਆ ਜਾਵੇਗਾ, ਤੁਹਾਨੂੰ ਜਹਾਜ਼ ਵੀ ਮਿਲਿਆ, ਸਮਾਂ ਵੀ ਮੌਕਾ ਵੀ ਮਿਲਿਆ, ਟਿਕਟ ਵੀ ਮਿਲੀ ਹੈ, ਪਰ ਤੁਸੀਂ ਜਹਾਜ਼ 'ਤੇ ਕਿਉਂ ਨਹੀਂ ਚੜ੍ਹੇ? ਪੁੱਛਿਆ ਜਾਵੇਗਾ ਉੱਥੇ, ਕਿਉਂਕਿ ਬੋਹਿਥ ਚੜ੍ਹੋ ਜਾਂ ਆਵੇ ਬਾਰ, ਠਾਕੇ ਬੋਹਿਥ ਦਰਗੈ ਮਾਰ। ਤਾਂ ਤਾਂ ਐਸੀ ਮਾਰ ਤੋਂ ਬਚਣ ਵਾਸਤੇ ਅਤੇ ਸੰਸਾਰ ਦੁੱਤਰ ਤੋਂ ਪਾਰ ਉਤਰਨ ਵਾਸਤੇ ਹਰ ਪ੍ਰਾਣੀ ਨੂੰ ਗੁਰੂ ਵਾਲੇ ਬਣ ਕੇ ਅਤੇ ਨਾਮ ਰੂਪੀ ਜਹਾਜ਼ ਦਾ ਪੱਲਾ ਫੜ ਲੈਣਾ ਚਾਹੀਦਾ, ਨਾਮ ਰੂਪੀ ਜਹਾਜ਼ ਉੱਤੇ ਚੜ੍ਹ ਜਾਣਾ ਚਾਹੀਦਾ। ਫਿਰ ਸਤਿਗੁਰੂ ਕਹਿੰਦੇ ਤੁਹਾਡਾ ਨਿਸਤਾਰਾ ਪਾਰ ਉਤਾਰਾ ਹੋ ਜਾਵੇਗਾ। ਪਰ ਜੇ ਮਨ ਦੇ ਪਿੱਛੇ ਲੱਗ ਕਰਕੇ ਤੁਰੇ ਰਹੇ ਤਾਂ ਮਨਮੁੱਖ ਪਾਰ ਨਾ ਪਾਈ ਰਾਮ। ਮਨ ਪਿੱਛੇ ਲੱਗ ਕੇ ਚੱਲਣ ਦੇ ਨਾਲ ਕਿਸੇ ਦਾ ਨਿਸਤਾਰਾ ਨਹੀਂ ਹੋਇਆ ਅੱਜ ਤੱਕ। ਸਤਿਗੁਰੂ ਕਹਿੰਦੇ ਆ ਸਗੋਂ ਖੁਆਰੀ ਹੀ ਉਹਦੇ ਪੱਲੇ ਪਈ ਆ। ਔਰ ਮਨਮੁੱਖ ਦਾ ਜੀਵਨ ਕਿਹੋ ਜਿਹਾ ਹੁੰਦਾ? ਅੰਤਰੇ ਹਉਮੈ ਮਮਤਾ, ਕਾਮ ਕ੍ਰੋਧ ਚਤੁਰਾਈ ਰਾਮ। ਬੜੀਆਂ ਚਤੁਰਾਈਆਂ ਦੀਆਂ ਗੱਲਾਂ ਕਰਦਾ ਕਿ ਮਨ ਪਵਿੱਤਰ ਹੋਣਾ ਚਾਹੀਦਾ, ਔਰ ਅੰਮ੍ਰਿਤ ਛਕਣ ਦੀ ਕੀ ਲੋੜ ਹੈ, ਮਨ ਸ਼ੁੱਧ ਹੋਣਾ ਚਾਹੀਦਾ, ਬਾਣੀ ਕਸ਼ਟ ਕਿਉਂ ਪੜ੍ਹਨੀ ਹੈ, ਮਨ ਪਵਿੱਤਰ ਹੋਣਾ ਚਾਹੀਦਾ, ਸਤਸੰਗਤ ਕਰਨ ਦੀ ਕੀ ਲੋੜ ਹੈ, ਰਹਿਤ ਰੱਖਣ ਦੀ ਕੀ ਲੋੜ ਹੈ, ਕਹਿਣ ਤੋਂ ਭਾਵ ਇਹੋ ਜਿਹੀਆਂ ਚਤੁਰਾਈ ਵਾਲੀਆਂ ਗੱਲਾਂ ਉਹ ਕਰਦਾ। ਹਿਰਦੇ ਵਿੱਚ ਹੰਕਾਰ ਹੁੰਦਾ, ਸੰਸਾਰ ਦੀ ਮਮਤਾ, ਕਾਮ ਕਰੋ ਲੋਭ ਮੋਹ ਹੰਕਾਰ ਉਹਦੇ ਉੱਤੇ ਹਾਵੀ ਹੁੰਦੇ ਆ। ਅੰਤਰ ਚਤੁਰਾਈ ਥਾਏ ਨਾ ਪਾਏ, ਬਿਰਥਾ ਜਨਮ ਗਵਾਇਆ। ਸਤਿਗੁਰੂ ਕਹਿੰਦੇ ਇਹ ਚਤੁਰਾਈ ਕਿਸੇ ਕੰਮ ਨਹੀਂ ਉਹਦੇ ਆਉਂਦੀ, ਕਿਉਂਕਿ ਚਤੁਰਾਈ ਨਾ ਹੈ ਚਤੁਰ ਭੁਜ ਪਾਈ ਹੈ। ਸਹਿ ਸਿਆਣਪਾ ਲੱਖ ਹੋਏ ਤਾਂ ਇੱਕ ਨਾ ਚੱਲਿਆ ਨਾਲ। ਔਰ ਜਿੰਨੀਆਂ ਮਰਜ਼ੀ ਮਨੁੱਖ ਚਤੁਰਾਈਆਂ ਕਰ ਲਵੇ, ਅਖੀਰ ਪ੍ਰਭੂ ਦੀ ਦਰਗਾਹ ਵਿੱਚ ਪ੍ਰਭੂ ਦੇ ਨਾਲ ਇਹ ਚਤੁਰਾਈ ਕੋਈ ਕੰਮ ਨਹੀਂ ਆਉਂਦੀ। ਸਤਿਗੁਰੂ ਕਹਿੰਦੇ ਸਗੋਂ ਇਹ ਜਿਹੜਾ ਦੁੱਖ ਪਾਉਣ ਵਾਸਤੇ ਤਾਂ ਥੋੜ੍ਹਾ ਜਿਹਾ ਰਾਹ ਬਣ ਜਾਂਦਾ, ਪਰ ਸਹਾਇਕ ਨਹੀਂ ਹੁੰਦੀਆਂ। ਤਾਂ ਤਾਂ ਸਤਿਗੁਰੂ ਕਹਿੰਦੇ ਅਖੀਰ ਕੀ ਹੁੰਦਾ ਚਤੁਰਾਈਆਂ ਵਾਲੇ ਮਨੁੱਖ ਦਾ? ਕਹਿੰਦੇ ਜੰਮ ਮਗ ਦੁੱਖ ਪਾਵੇ, ਚੋਟਾਂ ਖਾਵੇ, ਅੰਤ ਗਿਆ ਪਛਤਾਇਆ। ਫਿਰ ਪਛਤਾਉਂਦਾ ਹੀ ਆ, ਕਿਉਂਕਿ ਪਤਾ ਉਹਨੂੰ ਵੀ ਹੁੰਦਾ ਮੈਂ ਜਾਣ ਬੁੱਝ ਕੇ ਢੁੱਜਣਾ ਲਾ ਰਿਹਾ, ਜਾਣ ਬੁੱਝ ਕੇ ਦਲੀਲਾਂ ਤਰਕਬਾਜ਼ੀ ਕਰ ਰਿਹਾ। ਹਰ ਮਨੁੱਖ ਨੂੰ ਪਤਾ ਹੁੰਦਾ, ਪਰ ਉੱਥੇ ਨਾ ਤਰਕ ਚੱਲਦੀ ਆ, ਨਾ ਚਤੁਰਾਈ ਚੱਲਦੀ ਆ, ਨਾ ਦਲੀਲਬਾਜ਼ੀ ਚੱਲਦੀ ਆ, ਉੱਥੇ ਫਿਰ ਚੋਟਾਂ ਖਾਣੀਆਂ ਪੈਂਦੀਆਂ ਹਨ। ਤਦ ਹੀ ਸਤਿਗੁਰਾਂ ਨੇ ਆਸਾ ਜੀ ਦੀ ਵਾਰ ਵਿੱਚ ਫਰਮਾਨ ਕੀਤਾ, ਮਤਾ ਜਾਣੋ ਕਿ ਇੱਥੇ ਜਦੋਂ ਸਰੀਰ ਦਾ ਤਿਆਗ ਕੀਤਾ ਅਤੇ ਲੇਖਾ ਜੋਖਾ ਖਤਮ ਹੋ ਗਿਆ। ਨਹੀਂ ਆਪੀ ਨਾ ਭੋਗ ਭੋਗ ਕੈ, ਹੋਏ ਭਸਮਣ ਭੌਰ ਸੁਧਾਇਆ, ਵੱਡਾ ਹੋਆ ਦੁਨੀਦਾਰ, ਗੱਲ ਸੰਗਲ ਘੱਤ ਚਲਾਇਆ, ਅੱਗੇ ਕਰਨੀ ਕੀਰਤ ਬਾਜੀਆ, ਬਹਿ ਲੇਖਾ ਕਰ ਸਮਝਾਇਆ। ਫਿਰ ਉੱਥੇ ਕੀ ਹੁੰਦਾ, ਥਾਉ ਨਾ ਹੋ ਵੀ ਪਾਉਂਦੀ, ਹੁਣ ਸੁਣੀਐ ਕਿਆ ਰੂ ਆਇਆ, ਮਨ ਅੰਧੇ ਜਨਮ ਗਵਾਇਆ। ਬਿਨ ਨਾਵੈ ਕੋ ਬੇਲੀ ਨਾਹੀ, ਪੁੱਤ ਕੁਟੰਬ ਸੁਤ ਭਾਈ। ਬੇਲੀ ਦਾ ਭਾਵ ਆਸਰਾ ਦੇਣ ਵਾਲਾ ਕੋਈ ਮਿੱਤਰ ਨਹੀਂ ਉੱਥੇ ਬਣਦਾ। ਉੱਥੇ ਨਾ ਪੁੱਤਰ ਸਹਾਇਤਾ ਕਰ ਸਕਦਾ, ਨਾ ਪਰਿਵਾਰ ਦੇ ਜੀਅ ਸਹਾਇਤਾ ਕਰਦੇ ਆ, ਨਾ ਹੋਰ ਕੋਈ ਰਿਸ਼ਤੇਦਾਰ ਅੰਗ ਸਾਂਗ ਉੱਥੇ ਸਹਾਇਕ ਹੁੰਦਾ। ਉੱਥੇ ਕੌਣ ਸਹਾਇਕ ਹੁੰਦਾ? ਨਾਮ ਹੀ ਸਹਾਇਕ ਹੁੰਦਾ। ਜਿਵੇਂ ਸੁਖਮਨੀ ਸਾਹਿਬ ਵਿੱਚ ਸਤਿਗੁਰਾਂ ਨੇ ਪੁਕਾਰ ਕੇ ਸਾਨੂੰ ਸੁਚੇਤ ਕੀਤਾ, ਕਹਿੰਦੇ ਆ ਮਨੁੱਖ ਜੈ ਮਾਤ ਪਿਤਾ ਸੁਤ ਮੀਤ ਨਾ ਭਾਈ, ਮਨੁਹਾ ਨਾਮ ਤੇਰੇ ਸੰਗ ਸਹਾਈ, ਜੈ ਮਹਾ ਭਿਆਨ ਦੂਤ ਜਮਦਲੈ, ਤੈ ਕੇਵਲ ਨਾਮ ਸੰਗ ਤੇਰਾ ਚਲੈ। ਇੱਥੇ ਸਤਿਗੁਰੂ ਨੇ ਕੇਵਲ ਸ਼ਬਦ ਵਰਤਿਆ। ਜੇ ਕੋਈ ਹੋਰ ਵਸਤੂ ਨਾਲ ਜਾਂਦੀ ਹੁੰਦੀ ਗੁਰੂ ਮਹਾਰਾਜ ਜ਼ਰੂਰ ਲਿਖ ਦਿੰਦੇ। ਕੇਵਲ ਅਤੇ ਕੇਵਲ ਇੱਕ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਹੀ ਉੱਥੇ ਸਹਾਇਕ ਹੁੰਦਾ। ਤਾਂ ਕੇਵਲ ਨਾਮ ਸੰਗ ਤੇਰਾ ਚਲੈ, ਜੇ ਮੁਸ਼ਕਲ ਹੋਵੇ ਅਤ ਭਾਰੀ, ਹਰ ਕੋ ਨਾਮ ਖਿਨ ਮਾਹੇ ਉਧਾਰੀ, ਅਨਕ ਪੁਨਹ ਚਰਨ ਕਰਤ ਨਹੀਂ ਤਰੈ, ਹਰ ਕੋ ਨਾਮ ਕੋਟ ਪਾਪ ਪਰ ਹਰੈ। ਫਿਰ ਸਤਿਗੁਰੂ ਨੇ ਜਿੱਥੇ ਇਹ ਸਾਨੂੰ ਸੁਚੇਤ ਕੀਤਾ ਉੱਥੇ ਅਗਵਾਈ ਕੀ ਵੀ ਕੀਤੀ ਆ ਕਿ ਗੁਰਮੁਖ ਜਨੋ ਫਿਰ ਜੇ ਸੁਚੇਤਤਾ ਹੋ ਵਿੱਚ ਆ ਕੇ ਕੀ ਕਰੋ? ਕਹਿੰਦੇ ਗੁਰਮੁਖ ਨਾਮ ਜਪੋ ਮਨ ਮੇਰੇ, ਨਾਨਕ ਪਾਵੋ ਸੁਖ ਘਨੇਰੇ। ਔਰ ਸਤਿਗੁਰੂ ਨੇ ਆਖਰੀ ਪੰਕਤੀ ਵਿੱਚ ਸਪਸ਼ਟ ਵੀ ਕਰ ਦਿੱਤਾ, ਨਾਨਕ ਮਾਇਆ ਮੋਹ ਪਸਾਰਾ ਆਗੇ ਸਾਥ ਨਾ ਜਾਈ। ਇਹ ਜਿਹੜਾ ਸੰਸਾਰ ਦਾ ਮਾਇਆ ਮੋਹ ਦਾ ਪਸਾਰਾ ਹੈ ਨਾ, ਜੋ ਕੁਛ ਵੀ ਹੈ ਆਪਾਂ ਦੇਖਦੇ ਹਾਂ, ਅੱਗੇ ਜਦੋਂ ਜੀਵ ਆਤਮਾ ਨੇ ਅੱਗੇ ਜਾਣਾ ਅਸਾਂ ਵੀ ਉੱਥੇ ਜਾਣਾ। ਅਤੇ ਜਿਹਨੂੰ ਗੁਰੂ ਮਹਾਰਾਜ ਜੀ ਨੇ ਆਗੇ ਸੁਖ ਮੇਰੇ ਮੀਤਾ, ਪਾਛੇ ਅਨੰਦ ਪ੍ਰਭ ਕੀਤਾ, ਕਿਤੇ ਸਹੁਰਾ ਅਤੇ ਪੇਕਾ ਘਰ ਲਿਖਣਾ ਕੀਤਾ, ਸਤਿਗੁਰੂ ਕਹਿੰਦੇ ਉੱਥੇ ਪ੍ਰਭੂ ਪਰਮੇਸ਼ੁਰ ਅਕਾਲ ਪੁਰਖ ਵਾਹਿਗੁਰੂ ਦੀ ਦਰਗਾਹ ਵਿੱਚ ਜਾਂ ਜੀਵ ਆਤਮਾ ਦੇ ਨਾਲ ਇਹ ਸੰਸਾਰ ਦਾ ਕੋਈ ਵੀ ਜਿਹੜਾ ਇਹ ਅੰਗ ਸਾਕ ਧਨ ਸੰਪਦਾ ਸਾਥ ਨਹੀਂ ਦਿੰਦੀ। ਆਖਰੀ ਅੰਕ ਵਿੱਚ ਗੁਰਦੇਵ ਜੀ ਕਹਿੰਦੇ ਫਿਰ ਜੇ ਇਹੋ ਜਿਹਾ ਹਾਲ ਹੋਣਾ ਹੈ ਤਾਂ ਆਪਣੇ ਗੁਰੂ ਨੂੰ ਪੁੱਛਣਾ ਚਾਹੀਦਾ ਕਿ ਕਿਵੇਂ ਮੈਂ ਇਸ ਸੰਸਾਰ ਤੋਂ ਤਰ ਸਕਦਾ ਹਾਂ। ਸਤਿਗੁਰੂ ਕਹਿੰਦੇ ਆਓ, ਜੇ ਗੁਰੂ ਦੀ ਸ਼ਰਨ ਵਿੱਚ ਆਓਗੇ ਤਾਂ ਗੁਰੂ ਪੁਕਾਰ ਕੇ ਤੁਹਾਨੂੰ ਸਹੀ ਰਸਤਾ ਤੁਹਾਡੇ ਭਲੇ ਦਾ ਦੱਸੇਗਾ। ਹੋਂ ਪੁੱਛੋ ਆਪਣਾ ਸਤਿਗੁਰੂ ਦਾਤਾ, ਕਿਨਵਿਦ ਦੁੱਤਰ ਤਰੀਆ ਰਾਮ। ਹੇ ਮੇਰੇ ਸਤਿਗੁਰੂ ਦਾਤਾ ਜੀ, ਕਿਰਪਾ ਕਰੋ, ਅਸੀਂ ਇੱਥੇ ਰਹਿਣਾ ਨੇ, ਸੰਸਾਰ ਦਾ ਪਦਾਰਥ ਕੋਈ ਨਾਲ ਨਹੀਂ ਜਾਣਾ, ਫਿਰ ਨਾ ਚਤਰਾਈ ਜਾਣੀ ਹੈ, ਅਤੇ ਉੱਥੇ ਪ੍ਰਭੂ ਦੀ ਦਰਗਾਹ ਵਿੱਚ ਕੀ ਮੂੰਹ ਲੈ ਕੇ ਜਾਵੇਗਾ? ਅਤੇ ਫਿਰ ਸਤਿਗੁਰੂ ਕਹਿੰਦੇ ਆ ਪ੍ਰਭੂ ਨੂੰ ਪੁੱਛੋ ਵੀ ਇਸ ਸੰਸਾਰ ਰੂਪੀ ਭਾਉਜਲ ਵਿੱਚੋਂ ਕਿਵੇਂ ਆਪਾਂ ਤਰ ਸਕਦੇ ਹਾਂ। ਸਤਿਗੁਰੂ ਫਿਰ ਅੱਗੇ ਪੰਕਤ ਵਿੱਚ ਪੰਕਤੀ ਵਿੱਚ ਦੱਸ ਰਹੇ ਆ ਕਿ ਇਸ ਮਾਰਗ ਦੇ ਧਾਰਨੀ ਬਣੋਗੇ ਤਾਂ ਤੁਹਾਨੂੰ ਇਹ ਭਾਉਜਲ ਸੰਸਾਰ ਤੋਂ ਨਿਸਤਾਰਾ ਹੋ ਜਾਵੇਗਾ। ਉਹ ਰਸਤਾ ਕੀ ਆ? ਕਹਿੰਦੇ ਸਤਿਗੁਰੂ ਭਾਏ ਚੱਲੋ, ਜੀਵਤ ਆ ਇਹ ਮਰੀਆ ਰਾਮ। ਭਾਏ ਦਾ ਭਾਵ ਮਰਜ਼ੀ, ਗੁਰੂ ਦੇ ਹੁਕਮ ਅਨੁਸਾਰ ਗੁਰੂ ਦੀ ਬਣਾਈ ਹੋਈ ਚਾਲੀ ਦੇ ਉੱਤੇ ਚੱਲੋ, ਫਿਰ ਸਤਿਗੁਰੂ ਕਹਿੰਦੇ ਤੁਹਾਡਾ ਨਿਸਤਾਰਾ ਹੋ ਜਾਵੇਗਾ। ਕਿਉਂਕਿ ਹੁਕਮ ਮੰਨਣਾ ਜਿਹੜਾ ਹੈ ਇਹ ਜਿੱਥੇ ਬਹੁਤ ਔਖਾ ਹੈ ਉੱਥੇ ਆਪਾਂ ਭਾਵ ਮਾਰ ਕੇ ਹੀ ਹੁਕਮ ਨੂੰ ਮੰਨਿਆ ਜਾ ਸਕਦਾ। ਤਾਂ ਆਦਿ ਗੁਰੂ ਅਮਰਦਾਸ ਜੀ ਨੇ ਫਰਮਾਨ ਕੀਤਾ, ਕਹਿੰਦੇ ਸ਼ਬਦ ਮਰੋ ਫਿਰ ਜੀਵੋ ਸਦ ਹੀ। ਜਦੋਂ ਗੁਰੂ ਦੇ ਸ਼ਬਦ ਵਿੱਚ ਆਪਾਂ ਭਾਵ ਤੁਸੀਂ ਖਤਮ ਕਰ ਦਿਓਗੇ, ਆਪਣੇ ਮਨ ਦੀ ਮਰਤ ਦਾ ਤਿਆਗ ਕਰ ਦਿਓਗੇ, ਫਿਰ ਕੀ ਮਿਲੇਗਾ? ਸਦੀਵੀ ਜੀਵਨ ਮਿਲ ਜਾਵੇਗਾ। ਸ਼ਬਦ ਮਰੋ ਫਿਰ ਜੀਵੋ ਸਦ ਹੀ, ਤਾਂ ਫਿਰ ਮਰਨ ਨਾ ਹੋਈ। ਫਿਰ ਮੁੜ ਕੇ ਜੰਮਣ ਮਰਨ ਦਾ ਜਿਹੜਾ ਨਾ ਉਹ ਗੇੜ ਤੁਹਾਡੇ ਗਲ ਵਿੱਚ ਪਏਗਾ ਹੀ ਨਹੀਂ। ਸਤਿਗੁਰੂ ਭਾਏ ਚੱਲੋ, ਜੀਵਤ ਆ ਇਹ ਮਰੀਆ ਰਾਮ। ਜਿਹੜਾ ਗੁਰੂ ਦੇ ਹੁਕਮ ਅਨੁਸਾਰ ਹੀ ਚੱਲ ਪੈਂਦਾ ਔਰ ਆਪਾਂ ਭਾਵ ਹਉ ਹੰਕਤਾ ਖਤਮ ਕਰ ਦਿੰਦਾ, ਜੀਵਤ ਆ ਮਰੀਆ ਭੌਜਲ ਤਰੀਆ, ਗੁਰਮੁਖ ਨਾਮ ਸੁਮਾਵੈ, ਉਹ ਭੌਜਲ ਸੰਸਾਰ ਤੋਂ ਤਰ ਜਾਂਦਾ। ਉਸ ਗੁਰਮੁਖ ਦੇ ਹਿਰਦੇ ਵਿੱਚ ਪ੍ਰਭੂ ਦਾ ਨਾਮ ਟਿਕ ਜਾਂਦਾ ਔਰ ਉਹ ਨਾਮੀ ਪੁਰਸ਼ ਪ੍ਰਭੂ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਦੇ ਵਿੱਚ ਹੀ ਸਮਾ ਜਾਂਦਾ। ਉਹਨੂੰ ਪ੍ਰਾਪਤੀ ਕੀ ਹੁੰਦੀ ਆ? ਪੂਰਾ ਪੁਰਖ ਪਾਇਆ ਵਡਭਾਗੀ, ਸੱਚ ਨਾਮ ਲਿਵ ਲਾਵੈ। ਪੂਰਾ ਪੁਰਖ ਕੌਣ ਆ? ਸਤਿਗੁਰੂ। ਇਹ ਵੱਡੇ ਭਾਗਾਂ ਦੇ ਨਾਲ ਪ੍ਰਾਪਤੀ ਹੁੰਦੀ ਆ ਗੁਰੂ ਦੀ, ਕਿਉਂਕਿ ਬਿਨ ਭਾਗਾਂ ਸਤਿਗੁਰ ਨਹੀਂ ਪਾਈ ਹੈ। ਬਿਨ ਭਾਗਾਂ ਨਹੀਂ ਭਗਤ ਹਰੀ, ਬਿਨ ਭਾਗਾਂ ਸਤਸੰਗ ਨਾ ਲੱਭੈ, ਕਰਮ ਮਿਲੈ ਹਰ ਨਾਮ ਹਰੀ। ਇਹ ਚਾਰ ਚੀਜ਼ਾਂ ਬਹੁਤ ਉੱਤਮ ਭਾਗਾਂ ਦੇ ਨਾਲ ਪ੍ਰਾਪਤ ਹੁੰਦੀਆਂ। ਸਤਿਗੁਰੂ ਕਹਿੰਦੇ ਜਿਹੜੇ ਪੂਰਵਲੇ ਕਰਮਾਂ ਦੇ ਚੰਗੇ ਕਦਮਾਂ ਦਾ ਸਦਕਾ ਜਿਹਨੂੰ ਪੂਰਾ ਪੁਰਖ ਪਰਮੇਸ਼ੁਰ ਅਕਾਲ ਪੁਰਖ ਵਾਹਿਗੁਰੂ ਦਾ ਸਰੂਪ ਸਤਿਗੁਰੂ ਦੀ ਪ੍ਰਾਪਤੀ ਹੋ ਜਾਂਦੀ ਹੈ, ਫਿਰ ਗੁਰੂ ਰਹਿਮਤ ਕਰਕੇ ਅੰਮ੍ਰਿਤ ਨਾਮ ਨਿਰਮੋਲਕ ਹੀਰਾ ਗੁਰਦੀਨੋ ਮੰਤਾਨੀ ਦੀ ਦਾਤ ਦੇ ਦਿੰਦਾ ਅਤੇ ਉਸ ਨਾਮ ਦੀ ਦਾਤ ਨੂੰ ਪ੍ਰਾਪਤ ਕਰਕੇ ਜਦੋਂ ਨਾਮ ਦੇ ਵਿੱਚ ਲਿਵ ਸੁਰਤੀ ਬਿਰਤੀ ਜੁੜ ਜਾਂਦੀ ਆ ਫਿਰ ਕੀ ਮਿਲਦਾ? ਸਤਿਗੁਰੂ ਗਰੀਬ ਨਿਵਾਸ ਜੀ ਨੇ ਫਰਮਾਨ ਕੀਤਾ, ਉਹ ਇਹ ਜੋ ਬੀਜ ਹਮ ਤੁਮ ਕਛ ਹੋਤੇ ਤਿੰਨ ਕੀ ਬਾਤ ਬਲਾਨੀ, ਅਲੰਕਾਰ ਮਿਲ ਚਾਲੀ ਹੋਈ ਹੈ ਤਾਤੇ ਕਣਕ ਬਖਾਨੀ, ਅਵਸਥਾ ਮਿਲ ਜਾਂਦੀ ਆ ਪ੍ਰਗਟਿਓ ਜੋਤ ਸਹਿਜ ਸੁਖ ਸੋਭਾ, ਬਾਜੇ ਅਨਹਦ ਬਾਣੀ ਕਹੋ ਨਾਨਕ ਨਿਚਲ ਕਰ ਬਾਂਧਿਓ ਗੁਰ ਕੀਓ ਬੰਧਾਨੀ। ਅਤੇ ਗੁਰੂ ਮਹਾਰਾਜ ਜੀ ਨੇ ਆਖਰੀ ਪੰਕਤੀਆਂ ਵਿੱਚ ਵੀ ਫਰਮਾਨ ਕੀਤਾ, ਨਾਮ ਜਦੋਂ ਗੁਰੂ ਬਖਸ਼ਿਸ਼ ਕਰਦਾ ਫਿਰ ਕਿਹੋ ਜਿਹੀ ਤਬਦੀਲੀ ਆ ਜਾਂਦੀ ਆ, ਮਤ ਪ੍ਰਗਾਸ ਭਈ ਮਨ ਮਾਨਿਆ ਰਾਮ ਨਾਮ ਵਡਿਆਈ। ਉਹਦੀ ਮਤ ਦੇ ਵਿੱਚ ਉਹਦੀ ਬੁੱਧੀ ਦੇ ਵਿੱਚ ਪ੍ਰਭੂ ਦੀ ਜੋਤ ਦਾ ਪ੍ਰਕਾਸ਼ ਹੋ ਜਾਂਦਾ, ਕਿਉਂਕਿ ਗੁਰੂ ਨੇ ਗਿਆਨ ਦਾ ਅੰਜਨ ਦੇ ਦਿੱਤਾ। ਜਦੋਂ ਗੁਰੂ ਨੇ ਗਿਆਨ ਦੇ ਦਿੱਤਾ, ਨਾਮ ਦੇ ਦਿੱਤਾ, ਗਿਆਨ ਅੰਜਨ ਗੁਰਦੀਆ, ਅਗਿਆਨ ਅੰਧੇਰ ਵਿਨਾਸ, ਪਰ ਇਹ ਦਾਤ ਕਦੋਂ ਮਿਲਦੀ ਹੈ? ਹਰ ਕਿਰਪਾ 'ਤੇ ਸੰਤ ਭੇਟਿਆ ਨਾਨਕ ਮਨ ਪ੍ਰਗਾਸ। ਇੱਥੇ ਵੀ ਸਤਿਗੁਰੂ ਕਹਿੰਦੇ ਮਤ ਪ੍ਰਗਾਸ ਭਈ ਮਨ ਮਾਨਿਆ, ਮਨ ਉਹਦਾ ਮਨ ਜਾਂਦਾ, ਪੂਰਨ ਤੌਰ 'ਤੇ ਭਰੋਸੇ ਵਿੱਚ ਆ ਜਾਂਦਾ। ਜਦੋਂ ਮਨ ਮੰਨ ਜਾਂਦਾ, ਬਾਬਾ ਕਬੀਰ ਜੀ ਨੇ ਗਰੰਟੀ ਦਿੱਤੀ ਹੈ, ਕਹੋ ਕਬੀਰ ਅਬ ਜਾਣਿਆ ਜਬ ਜਾਣਿਆ ਤੋ ਮਨ ਮਾਨਿਆ, ਮਨ ਮਾਨੇ ਲੋਕ ਨਾ ਭਤੀਜੈ, ਨਾ ਭਤੀਜੈ ਤੋ ਕਿਆ ਕੀਜੈ। ਉਹ ਫਿਰ ਬੇਪਰਵਾਹ ਸਦਾ ਰੰਗ ਹਰ ਕੇ ਜਾ ਕੇ ਪਾਕ ਸਵਾਮੀ ਦੀ ਅਵਸਥਾ ਵਿੱਚ ਵਿਚਰਦੇ ਹੈ, ਉਹ ਸੰਸਾਰ ਦੀ ਪਰਵਾਹ ਨਹੀਂ ਕਰਦੇ। ਉਹ ਤਾਂ ਕਹਿ ਦਿੰਦੇ ਨਿੰਦੋ ਨਿੰਦੋ ਮੋਕੋ ਲੋਕ ਨਿੰਦੋ, ਜਿੰਨਾ ਮਰਜ਼ੀ ਨਿੰਦੀ ਜਾਓ ਮੈਨੂੰ ਕੀ ਫਰਕ ਪੈਂਦਾ, ਪਰ ਮੈਂ ਆਪਣਾ ਰਸਤਾ ਨਹੀਂ ਛੱਡਣਾ। ਆਖਰੀ ਪੰਕਤੀ ਹੈ, ਨਾਨਕ ਪ੍ਰਭ ਪਾਇਆ ਸ਼ਬਦ ਮਿਲਾਇਆ ਜੋਤੀ ਜੋਤ ਸਮਾਈ। ਇਹ ਗੁਰੂ ਦੀ ਚਾਲੀ ਉੱਤੇ ਚੱਲਣ ਦੇ ਨਾਲ, ਸ਼ਬਦ ਦੀ ਕਮਾਈ ਦੇ ਨਾਲ ਦਾਤ ਮਿਲਦੀ ਹੈ। ਇਹ ਜੀਵ ਦੀ ਜੋਤੀ ਜਿਹੜੀ ਹੈ, ਆਤਮਾ ਜਿਹੜੀ ਹੈ, ਪ੍ਰਭੂ ਜੋਤੀ ਦੇ ਵਿੱਚ ਰਲ ਜਾਂਦੀ ਹੈ। ਸਮਾਂ ਆਉਂਦਾ ਉਹ ਪੁਕਾਰ ਕੇ ਕਹਿ ਦਿੰਦਾ, ਕਬੀਰ ਅਬ ਤੋਂ ਜਾਏ ਚੜੇ ਸਿੰਘਾਸਨ, ਮਿਲ ਹੈ ਸਾਰੰਗ ਪਾਣੀ, ਰਾਮ ਕਬੀਰਾ ਏਕ ਭਏ ਹੈ ਕੋਈ ਨਾ ਸਕੇ ਪਛਾਣੀ। ਫਿਰ ਉਹ ਤਾਂ ਕਹਿ ਦਿੰਦਾ, ਜਿਉਂ ਜਲ ਜਲ ਮੈਂ ਪੈਸ ਨਾ ਨਿਕਸਿਓ, ਤਿਉਂ ਢੁਰ ਮਿਲਿਓ ਜਲਾਓ। ਜਿਵੇਂ ਪਾਣੀ ਵਿੱਚ ਪਾਣੀ ਰਲ ਜਾਂਦਾ, ਇਸ ਪ੍ਰਕਾਰ ਕਹਿੰਦੇ ਮੈਂ ਤਾਂ ਪ੍ਰਭੂ ਦੇ ਵਿੱਚ ਭੇਦ ਹੋ ਗਿਆ, ਪਰ ਕੌਣ ਜਿਹਨੂੰ ਲੋਕ ਜਲਾਹਾ ਕਹਿੰਦੇ ਸੀ। ਇਹ ਸਾਰੀ ਵਡਿਆਈ ਕਾਹਦੀ ਹੈ? ਨਾਮ ਦੀ ਵਡਿਆਈ ਹੈ। ਜਿਹਨੂੰ ਸੰਸਾਰ ਦੇ ਲੋਕ ਨਫ਼ਰਤ ਕਰਦੇ ਸਨ, ਛੂਤ ਕਰਦੇ ਸਨ, ਉਹ ਪ੍ਰਭੂ ਦਾ ਰੂਹ ਬਣ ਗਿਆ। ਇਸੇ ਪ੍ਰਕਾਰ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਫਰਮਾਨ ਵੀ ਕਰਦੇ ਆ, ਜਿਹਨੂੰ ਇਹ ਨਾਮ ਦੀ ਦਾਤ ਮਿਲ ਜਾਂਦੀ ਆ, ਜਿਸ ਨੂੰ ਗੁਰੂ ਰਹਿਮਤ ਕਰਕੇ ਅਸੀਂ ਵਸਤਾ ਦੇ ਦਿੰਦਾ, ਉਹ ਫਿਰ ਨਾਨਕ ਲੀਨ ਭਇਓ ਗੋਬਿੰਦ ਸਿਉ, ਜਿਉਂ ਪਾਣੀ ਸੰਘ ਪਾਣੀ ਦੀ ਅਵਸਥਾ ਨੂੰ ਪ੍ਰਾਪਤ ਕਰ ਲੈਂਦਾ। ਗੁਰੂ ਮਹਾਰਾਜ ਜੀ ਨੇ ਬੜੇ ਸੁੰਦਰ ਸ਼ਬਦਾਂ ਦੁਆਰਾ ਸਾਨੂੰ ਪ੍ਰੇਰਨਾ ਦਿੱਤੀ ਹੈ, ਨਾਮ ਦੀ ਵਡਿਆਈ ਦਰਸਾਈ ਹੈ, ਔਰ ਗੁਰੂ ਚਾਲੀ ਦੇ ਧਾਰਨੀ ਬਣਨ ਵਾਸਤੇ ਪ੍ਰੇਰਨਾ ਦਿੱਤੀ ਹੈ ਕਿ ਜੇ ਸੰਸਾਰ ਭੌਜਲ ਤੋਂ ਤਰਨਾ ਹੈ, ਸਤਿਗੁਰ ਭਾਏ ਚੱਲੋ, ਜੀਵਤਿਆਂ ਇੱਕ ਮਰੀਏ, ਰਾਮ ਦੀ ਦਾਤ ਤੁਹਾਨੂੰ ਪ੍ਰਾਪਤ ਹੋ ਜਾਵੇਗੀ। ਸਤਿਗੁਰੂ ਰਹਿਮਤ ਕਰਨ, ਜਿੱਥੇ ਸਾਨੂੰ ਚਾਲੀ ਦਰਸਾਈ ਹੈ ਉੱਥੇ ਇਸ ਚਾਲੀ ਦੇ ਧਾਰਨੀ ਵੀ ਬਣਾ ਲੈਣ, ਤਾਂ ਜੋ ਸਾਡਾ ਲੋਕ ਸੁਖੀ ਪਰਲੋਕ ਸੁਹੇਲਾ ਹੋ ਜਾਵੇ। ਆਖਰੀ ਪੰਕਤੀਆਂ ਨੂੰ ਦੁਹਰਾ ਕੇ ਗੁਰੂ ਚਰਨਾਂ ਵਿੱਚੋਂ ਖਿਮਾ ਮੰਗੀਏ। ਸਾਹਿਬ ਗੁਰੂ ਰਾਮਦਾਸ ਜੀ ਨੇ ਕੀ ਹੁਕਮ ਕੀਤਾ ਹੈ? ਮਤ ਪ੍ਰਗਾਸ ਭਈ ਮਨ ਮਾਨਿਆ ਰਾਮ ਨਾਮ ਵਡਿਆਈ, ਨਾਨਕ ਪ੍ਰਭ ਆਇਆ ਸ਼ਬਦ ਮਿਲਾਇਆ ਜੋਤੀ ਜੋਤ ਮਿਲਾਈ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ।